ਜੁਗ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦ ਆਨੰਦ ਮਨ ਦੀ ਗੁਰੂ ਰੂਪ ਪਿਆਰੀ ਸਤਸੰਗ ਜੀਓ, ਆਹ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦੇ ਆ, ਗੱਜ ਕੇ ਬੋਲਾਂ ਜੀ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਦੋਂ ਉਸ ਅਕਾਲਪੁਰਖ ਦੀ ਰਹਿਮਤ ਹੁੰਦੀ ਹੈ, ਜਦੋਂ ਉਸ ਅਕਾਲਪੁਰਖ ਦੀ ਕਿਰਪਾ ਹੁੰਦੀ ਹੈ, ਉਦੋਂ ਇਸ ਮਨ ਦੀ ਪੁਕਾਰ ਸੁਣੀ ਜਾਂਦੀ ਹੈ ਔਰ ਇਸ ਮਨ ਨੂੰ ਕਿਰਪਾ ਦੇ ਰੂਪ ਵਿੱਚ ਮਾਨਸ ਦਾ ਸਰੀਰ ਪ੍ਰਾਪਤ ਹੁੰਦਾ ਹੈ, ਕਿਉਂਕਿ ਹਮੇਸ਼ਾ ਕਿਰਪਾ ਮੰਗਦਾ ਹੈ। ਰਬੀਹਾ ਬੇਨਤੀ ਕਰੇ, ਕਰ ਕਿਰਪਾ ਦੇਹੋ ਜੀ ਦਾਨ, ਬਬੀਹਾ ਮਨ ਨੂੰ ਕਹਿੰਦੇ ਆ। ਜਿਵੇਂ ਆਪ ਜੀ ਕੀੜਾ ਦੇਖਦੇ ਹੋ, ਇੱਕ 24 ਘੰਟੇ ਟੀ ਟੀ ਕਰਦਾ ਰਹਿੰਦਾ, ਕਹਿੰਦੇ ਵੀ ਮਨ ਵੀ ਬਬੀਹਾ ਆ, ਇਹ ਵੀ 24 ਘੰਟੇ ਟੀ ਟੀ ਕਰਦਾ ਰਹਿੰਦਾ। ਦੇਖਿਓ ਸਰੀਰ ਸੌਂਦਾ ਹੈ, ਮਨ ਕਦੀ ਸੌਂਦਾ ਨਹੀਂ ਹੈ, ਇਹ 24 ਘੰਟੇ ਆਪਣੀ ਚਾਲ ਚ ਰਹਿੰਦਾ। ਇੱਦਾਂ ਹੀ ਇਹਨੂੰ ਬਬੀਹਾ ਕਿਹਾ ਗੁਰੂ ਜੀ ਨੇ। ਕਹਿੰਦੇ ਬਬੀਹਾ ਬੇਨਤੀ ਕਰੇ, ਕਹਿੰਦੇ ਮਨ ਰੂਪੇ ਬਬੀਹਾ ਪਰਮਾਤਮਾ ਚੰਨਾ ਚ ਬੇਨਤੀ ਕਰਦਾ ਹੈ, ਕਰ ਕਿਰਪਾ ਕਿ ਪਰਮਾਤਮਾ ਕਿਰਪਾ ਕਰਕੇ ਦੇਹੋ ਜੀ ਦਾਨ, ਜੀ ਦਾ ਭਾਵ ਮਨ। ਕਹਿੰਦੇ ਇਸ ਮਨ ਨੂੰ ਦਾਨ ਦਿਓ, ਕੈਸਾ ਦਾਨ ਦਿਓ ਕਿ ਮੈਨੂੰ ਐਸੀ ਦਾਤ ਦਿਓ, ਐਸਾ ਸਰੀਰ ਦਿਓ ਜਿਹਦੇ ਅੰਦਰ ਮੈਨੂੰ ਆਪਣੇ ਆਪ ਦੀ ਸੂਝੀ ਆ ਸਕੇ। ਇਹ ਦਾਤ ਮੰਗੀ ਜਾਂਦੇ। ਫਿਰ ਉਸ ਪਰਮਾਤਮਾ ਨੇ ਕਿਰਪਾ ਕੀਤੀ, ਕੈਸੀ ਕਿਰਪਾ ਕੀਤੀ, ਗੁਰੂ ਜੀ ਕਹਿਣ ਲੱਗੇ ਤੁਮਰੀ ਕਿਰਪਾ ਤੇ ਮਨੁੱਖ ਦੇਹ ਪਈ ਹੈ। ਪਰਮਾਤਮਾ ਨੇ ਕਿਰਪਾ ਕੀਤੀ, ਉਹਦੀ ਕਿਰਪਾ ਦੇ ਨਾਲ ਇਸ ਮਨ ਨੂੰ, ਇਸ ਬਬੀਹੇ ਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ। ਜਦੋਂ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ, ਮਨੁੱਖ ਦੇ ਸਰੀਰ ਅੰਦਰ ਇਹ ਮਨ ਆਇਆ, ਫਿਰ ਇਹ ਗੁਰੂ ਚਰਨਾਂ ਵਿੱਚ ਪਹੁੰਚਿਆ। ਜਦੋਂ ਇਹ ਗੁਰੂ ਚਰਨਾਂ ਵਿੱਚ ਪਹੁੰਚਿਆ ਨਾ, ਤੇ ਗੁਰੂ ਚਰਨਾਂ ਵਿੱਚ ਪਹੁੰਚਣ ਤੋਂ ਇਸ ਮਨ ਨੂੰ, ਇਸ ਬਬੀਹੇ ਨੂੰ ਗੁਰੂ ਜੀ ਨੇ ਯਾਦ ਕਰਾਇਆ। ਦੇਖੋ ਆਪਾਂ ਸਾਰੇ ਭੁੱਲੇ ਹੋਏ ਹਾਂ, ਸਾਨੂੰ ਯਾਦ ਹੀ ਨਹੀਂ ਹੈ ਕਿ ਪਿਛਲਿਆਂ ਜਨਮਾਂ 'ਚ ਅਸੀਂ ਕਿੰਨੇ ਕੁ ਤਰਲੇ ਲਏ, ਭੁੱਲ ਗਏ ਅਸੀਂ। ਸਾਨੂੰ ਇਹ ਲੱਗਦਾ ਜਿਵੇਂ ਨਾ ਜਿਹੜਾ ਸਰੀਰ ਆ ਇਹ ਬਾਕੀ ਜਾਮਿਆਂ ਵਾਂਗੂ ਹੀ ਹੈ। ਕਈ ਵਾਰੀ ਆਪਾਂ ਸੋਚਦੇ ਹਾਂ, ਸਾਡੀ ਮਨ ਬਿਰਤੀ ਟਿਕ ਜਾਂਦੀ ਹੈ, ਕਹਿੰਦੇ ਬਾਕੀ ਜਨਮ ਵੀ ਤੁਰੇ ਫਿਰਦੇ, ਆਪਾਂ ਵੀ ਤੁਰੇ ਫਿਰਦੇ। ਇਹ ਮੁੱਲ ਗਿਆ, ਇਹ ਵਡਮੁੱਲੀ ਦਾਤ ਆ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਦੋਂ ਇਹ ਮਨ ਨੂੰ ਦਾਤ ਮਿਲ ਗਈ ਤੇ ਫਿਰ ਗੁਰੂ ਚਰਨਾਂ ਵਿੱਚ ਆਇਆ ਨਾ, ਜਦੋਂ ਇਸ ਸਰੀਰ ਵਿੱਚ ਬੈਠਾ, ਤੇ ਗੁਰੂ ਜੀ ਇਸ ਮਨ ਨੂੰ ਸਮਝਾਉਣ ਲੱਗੇ, ਕਹਿੰਦੇ ਭੁੱਲ ਗਏ। ਕਹਿੰਦਾ ਜੀ ਕੀ ਭੁੱਲ ਗਏ? ਕਹਿੰਦੇ ਇਸ ਦਾਤ ਲਈ ਤੂੰ ਤਰਲੇ ਲੈਂਦਾ ਹੁੰਦਾ ਸੀ, ਬੜੇ ਹਾੜੇ ਕੱਢਦਾ ਹੁੰਦਾ ਸੀ, ਤੇ ਅੱਜ ਤੇਰੇ ਤੇ ਕਿਰਪਾ ਹੋ ਗਈ ਹੈ, ਤੈਨੂੰ ਇਹ ਸਮਾਂ ਮਿਲ ਗਿਆ, ਤੈਨੂੰ ਉਹ ਸਰੀਰ ਮਿਲ ਗਿਆ, ਉਹ ਦਾਤ ਮਿਲ ਗਈ ਹੈ ਤੈਨੂੰ, ਠੀਕ ਹੈ। ਤੇ ਕਾਹਦੇ ਲਈ ਮਿਲੀ ਹੈ? ਭਈ ਪ੍ਰਾਪਤ ਮਨੁੱਖ ਦਿਹਰੀ ਆ, ਗੋਬਿੰਦ ਮਿਲਣ ਕੀ ਤੇਰੀ ਵਰੀਆ। ਤੇਰੀ ਮਨ ਨੂੰ ਕਹਿ ਰਿਹਾ, ਕਿਉਂਕਿ ਚਾਲ ਮਨ ਦੀ ਹੈ, ਸਫ਼ਰ ਮਨ ਦਾ, ਤਨ ਦਾ ਕੋਈ ਸਫ਼ਰ ਨਹੀਂ ਹੈ। ਐਵੇਂ ਨਾ ਭੁਲੇਖੇ 'ਚ ਪੈ ਜਾਓ, ਤਨ ਤਾਂ ਇੱਕ ਕਿਰਾਏ ਦੀ ਕੋਠੜੀ ਹੈ, ਤਨ ਤਾਂ ਇੱਕ ਕਿਰਾਏ ਦੀ ਕੋਠੜੀ, ਸਫ਼ਰ ਮਨ ਦਾ ਆ। ਯਾਤਰੀ ਸਫ਼ਰ ਕਰਦਾ ਪਿਆ ਤੇ ਯਾਤਰੀ ਮਨ ਆ, ਮਨ ਹੀ ਕਿਤੋਂ ਆਇਆ ਹੈ ਤੇ ਮਨ ਨੇ ਕਿਤੇ ਜਾਣਾ ਆ, ਤਨ ਦਾ ਕੋਈ ਸਫ਼ਰ ਨਹੀਂ ਹੈ, ਠੀਕ ਹੈ। ਧਿਆਨ ਦੇਣਾ, ਤਨ ਜਿਹੜਾ ਸਾਡਾ, ਕਦੀ ਕਿਸੇ ਦੇਸ਼ ਜਾ ਵੜਦਾ, ਕਦੀ ਕਿਸੇ ਦੇਸ਼ ਜਾ ਵੜਦਾ, ਪਰ ਫਿਰ ਵੀ ਅਸੀਂ ਮਨ ਦੀ ਗੱਲ ਕਰਦੇ ਹਾਂ ਕਿ ਜਹਾਂ ਦਾਣੇ ਤਹਾਂ ਖਾਣੇ, ਠੀਕ ਹੈ। ਕਿਉਂਕਿ ਪਰਮਾਤਮਾ ਨੇ ਜਿੱਥੇ ਦੇ ਦਾਣੇ ਖਿਲਾਰੇ ਆ ਨਾ, ਇਹਨੂੰ ਖਾਣ ਜਾਣਾ ਪੈਣਾ, ਤੇ ਦਾਣੇ ਮਨ ਕਰਕੇ ਖਿਲਾਰਿਆ, ਤਨ ਕਰਕੇ ਨਹੀਂ। ਸੋ ਵਿਚਾਰ ਕਰਨਾ, ਤਨ ਤਾਂ ਕਿਰਾਏ ਦੀ ਕੋਠੜੀ ਆ, ਤੇ ਮਨ ਸਫ਼ਰ ਕਰਦਾ ਕਰਦਾ ਸਰੀਰ ਦੇ ਅੰਦਰ ਗੁਰੂ ਚਰਨਾਂ ਵਿੱਚ ਪਹੁੰਚ ਗਿਆ। ਜਦੋਂ ਗੁਰੂ ਚਰਨਾਂ ਵਿੱਚ ਪਹੁੰਚਿਆ ਤੇ ਗੁਰੂ ਸਾਹਿਬਾਂ ਨੇ ਇਸ ਮਨ ਨੂੰ ਸਮਝਾਉਣ ਲੱਗੇ, ਕਹਿੰਦੇ ਭਾਈ ਗੱਲ ਸੁਣ, ਤੂੰ ਇਸ ਕਿਰਾਏ ਦੇ ਘਰ 'ਚ ਰਹਿ ਰਿਹਾ, ਤੇ ਆਹ ਮੈਂ ਤੈਨੂੰ ਕੰਮ ਦੀ ਗੱਲ ਦੱਸਾਂ। ਕਹਿੰਦੇ ਕਿਹੜੀ? ਕਹਿੰਦੇ ਵੀ ਤੂੰ ਇੱਥੇ ਇੱਕ ਦਾਤ ਲੈਣ ਆਇਆ। ਉਹ ਦਾਤ ਕਿਹੜੀ ਲੈਣ ਆਇਆ? ਤੂੰ ਭੁੱਲ ਗਿਆ ਤੂੰ ਕਿਹੜੀ ਦਾਤ ਲੈਣ ਆਇਆ? ਤੇ ਆਪ ਮੈਂ ਤੁਹਾਨੂੰ ਦੱਸਣਾ ਦਾਤ ਕਿਹੜੀ ਲੈਣ ਆਇਆ। ਗੌੜੀ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾਉਣ ਲੱਗੇ ਤੇ ਪਤਾ ਕੀ ਕਹਿੰਦੇ ਇਸ ਮਨ ਨੂੰ? ਕਹਿਣ ਲੱਗੇ ਅਨੂਪ ਪਦਾਰਥ ਨਾਮ। ਸੁਣੋ ਸਗਲ ਧਿਆਇ ਲੰਮਿਤ, ਅਨੂਪ ਪਦਾਰਥ ਨਾਮ। ਸੁਣੋ ਸੁਣੋ ਕਦੋਂ ਅੱਖ ਲਾਈਦਾ। ਗੁਰੂ ਜੀ ਇਸ ਮਨ ਨੂੰ ਕਹਿਣ ਲੱਗੇ ਵੀ ਮਨਾ ਇੱਦਾਂ ਕਰ, ਹੁਣ ਜੇ ਤੂੰ ਮੇਰੇ ਕੋਲ ਆਇਆ ਨਾ ਤੇ ਮੈਨੂੰ ਆਪਣੀ ਨਾ ਸੁਣਾਈ। ਚਾਹੁੰਦੇ ਹੋ ਜਰਾ? ਜਦੋਂ ਗੁਰੂ ਦੇ ਦਰ ਤੇ ਜਾਈਦਾ, ਗੁਰਬਾਣੀ ਪੜ੍ਹੀਦੀ ਹੈ ਤੇ ਗੁਰੂ ਨੂੰ ਆਪਣੀ ਨਹੀਂ ਸੁਣਾਈਦੀ, ਅਸੀਂ ਆਪਣੀ ਸੁਣਾਉਣ ਲੱਗ ਪੈਂਦੇ, ਤੁਹਾਨੂੰ ਤਾਂ ਸਮਝ ਨਹੀਂ ਲੱਗਦੀ। ਕੀ ਕਹਿਣ ਲੱਗੇ? ਕਹਿੰਦੇ ਅਨੂਪ ਪਦਾਰਥ ਨਾਮ ਤੇ ਵਿਸ਼ਰਾਮ ਹੈ। ਕਹਿੰਦੇ ਸੁਣੋ, ਕਹਿੰਦੇ ਇੱਦਾਂ ਕਰ ਵੀ ਮਨਾ ਤੇ ਮੇਰੀ ਗੱਲ ਸੁਣ ਵੀ ਇਸ ਜਨਮ ਦੇ ਅੰਦਰ ਔਰ ਇਸ ਯੁੱਗ ਦੇ ਅੰਦਰ ਦੋ ਗੱਲਾਂ, ਇੱਕ ਜਨਮ ਦੇ ਅੰਦਰ, ਇਸ ਯੁੱਗ ਦੇ ਅੰਦਰ, ਕਿਉਂਕਿ ਤੈਨੂੰ ਕਲ ਯੁੱਗ ਦੇ ਅੰਦਰ ਜਨਮ ਮਿਲਿਆ, ਮਨੁੱਖ ਸਰੀਰ ਮਿਲਿਆ ਤੈਨੂੰ। ਕਹਿੰਦੇ ਇਸ ਜਨਮ ਦੇ ਅੰਦਰ, ਇਸ ਯੁੱਗ ਦੇ ਅੰਦਰ ਅਗਰ ਕੋਈ ਅਮੋਲਕ ਦਾਤ ਹੈ, ਅਮੋਲਕ ਦਾਤ ਹੈ ਜੋ ਕਿਹੜੀ ਹੈ? ਅਨੂਪ ਪਤਾ ਕਿਹਨੂੰ ਕਹਿੰਦੇ? ਅਨੂਪ ਕਹਿੰਦੇ ਜਿਸ ਦੇ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ, ਉਹਨੂੰ ਅਨੂਪ ਕਹਿੰਦੇ ਆ। ਕਹਿੰਦੇ ਅਨੂਪ ਪਦਾਰਥ ਨਾਮ। ਕਹਿੰਦੇ ਵੀ ਮਨਾ ਮੇਰੀ ਗੱਲ ਸੁਣ ਲਾ, ਆਪਣੀ ਨਾ ਮੈਨੂੰ ਸੁਣਾਈ, ਕਿਉਂਕਿ ਜਿਹੜਾ ਬੰਦਾ ਆਪਣੀ ਗੱਲ ਕਿਸੇ ਨੂੰ ਸੁਣਾਉਂਦਾ ਉਹਦੀ ਨਹੀਂ ਸੁਣ ਸਕਦਾ। ਕਹਿੰਦੇ ਆਪਣੀ ਨਾ ਸੁਣਾਈ, ਮੈਨੂੰ ਮੇਰੀ ਸੁਣ ਲਾ ਤੇ ਕੀ ਸੁਣ? ਕਹਿੰਦੇ ਵੀ ਇਹ ਗੱਲ ਸੁਣ ਲਾ ਵੀ ਇਸ ਧਰਤੀ ਦੇ ਉੱਤੇ ਅਗਰ ਕੋਈ ਅਮੋਲਕ ਦਾਤ ਹੈਗੀ ਹੈ ਜਿਹਦੇ ਵਰਗਾ ਕੋਈ ਹੋਰ ਨਹੀਂ ਹੈ, ਉਹ ਕੇਵਲ ਤਾਂ ਕੇਵਲ ਨਾਮ ਆ। ਤੇ ਆਪਾਂ ਕੀ ਕਹਿੰਦੇ? ਕਿਹੜਾ ਨਾਮ? ਕਿਹੜੇ ਨਾਮ ਦੀਆਂ ਗੱਲਾਂ ਕਰਦੇ ਹੋ? ਤੇ ਦੇਖੋ ਕੀ ਕਹਿੰਦੇ, ਜੇ ਅਨੂਪ ਪਦਾਰਥ ਨਾਮ। ਸੁਣੋ, ਕਹਿੰਦੇ ਇੱਦਾਂ ਕਰ ਵੀ ਮੇਰੀ ਗੱਲ ਸੁਣ ਲਾ ਵੀ ਸਭ ਤੋਂ ਅਮੋਲਕ ਦਾਤ ਜਿਹੜੀ ਉਹ ਨਾਮ ਆ, ਇਹ ਗੱਲ ਮੇਰੀ ਸੁਣ ਲੈ। ਤੇ ਫਿਰ ਕੀ ਕਹਿਣ ਲੱਗੇ? ਸਗਲ ਧਿਆਇ ਲੈ ਮੀਤਾ। ਕਹਿੰਦੇ ਵੀ ਜਿਨ੍ਹਾਂ ਨੂੰ ਇਹ ਮਨੁੱਖ ਦਾ ਜਨਮ ਮਿਲ ਗਿਆ ਉਹਨਾਂ ਸਾਰਿਆਂ ਦੇ ਅੱਗੇ ਮੇਰੀ ਬੇਨਤੀ ਹੈ। ਗੁਰੂ ਸਾਹਿਬ ਕਹਿਣ ਲੱਗੇ, ਕੈਸੀ ਬੇਨਤੀ ਹੈ? ਸਗਲ ਧਿਆਇ ਲੈ। ਧਿਆਇ ਲੈ ਮਤਲਬ ਯਾਦ ਕਰਨਾ, ਅਰਾਧਨਾ, ਸਿਮਰਨ ਕਰਨਾ। ਤੇ ਮੀਤਾ ਦਾ ਪਾਪ ਮਿੱਤਰ। ਕਹਿੰਦੇ ਵੀ ਇੱਦਾਂ ਕਰੋ, ਮੇਰੇ ਮਿੱਤਰ ਬਣ ਕੇ ਇਹਨੂੰ ਧਿਆ ਲਓ। ਹੁਣ ਮੇਰੇ ਮਿੱਤਰ ਕਿਉਂ ਕਹਿ ਦਿੱਤਾ? ਹੁਣ ਆਪਾਂ ਕਹਿਣਾ ਹੇ ਮੇਰੇ ਮਿੱਤਰੋ। ਗੁਰੂ ਪਿਆਰਿਓ, ਮਿੱਤਰ ਪਤਾ ਕੌਣ ਹੁੰਦਾ? ਇਹਦੀ ਵਿਚਾਰ ਕਰਨਾ। ਕੋਈ ਵੀ ਇਨਸਾਨ, ਆਪਾਂ ਤੇ ਕਹਿ ਦਿੰਦੇ ਹਮ ਉਮਰ ਮਿੱਤਰ ਹੁੰਦੇ ਨੇ, ਪਰ ਨਹੀਂ, ਹਮ ਉਮਰ ਮਿੱਤਰ ਨਹੀਂ ਹੁੰਦੇ, ਹਮ ਸੋਚ ਮਿੱਤਰ ਹੁੰਦੇ ਨੇ। ਸੋਚ ਇੱਕੋ ਜਿਹੀ ਹੋਵੇ ਤੇ ਮਿੱਤਰਤਾ ਹੀ ਹੈ, ਸੋਚ ਇੱਕੋ ਜਿਹੀ ਨਾ ਹੋਵੇ, ਉਮਰ ਇੱਕੋ ਜਿਹੀ ਹੋਵੇ ਤੇ ਕੋਈ ਮਿੱਤਰਤਾ ਹੀ ਨਹੀਂ ਹੈ। ਕਿਵੇਂ? ਤਜਰਬਾ ਕਰਿਆ ਕਰੋ, ਕੋਈ ਮੁੰਡਾ ਜਾਂ ਕੁੜੀ ਸਾਡੀ, ਆਂਢੀ ਗੁਆਂਢੀ ਸਾਡੇ, ਉਹਦੀ ਉਮਰ ਦਾ ਹੈ, ਆਪਾਂ ਕੀ ਕਹਿੰਦੇ? ਤੈਨੂੰ ਕਾਕਾ ਵਾਜਾ ਮਾਰਦਾ ਪਿਆ, ਤੇਰਾ ਦੋਸਤ ਆ ਜਾਂ ਖੇਡਿਆ ਉਹਦੇ ਨਾਲ। ਕਹਿੰਦਾ ਨਹੀਂ ਮਾਂ, ਮੈਂ ਨਹੀਂ ਜਾਣਾ। ਕੀ ਕਰੂਗੀ? ਤੇਰਾ ਦੋਸਤ ਆ, ਤੇਰਾ ਮਿੱਤਰ ਆ, ਜਾ ਖੇਡਿਆ। ਕਹਿੰਦਾ ਨਹੀਂ ਮਾਂ, ਮੈਂ ਨਹੀਂ ਜਾਣਾ। ਕੀ ਗੱਲ ਹੋ ਗਈ? ਤੇਰੀ ਕਲਾਸ 'ਚ ਪੜ੍ਹਦਾ ਉਹ, ਛੇਵੀਂ 'ਚ ਤੂੰ ਪੜ੍ਹਦਾ, ਛੇਵੀਂ 'ਚ ਉਹ ਪੜ੍ਹਦਾ, ਹੈਂ ਜਾ। ਕਹਿੰਦਾ ਨਹੀਂ ਮਾਂ, ਮੈਂ ਨਹੀਂ ਜਾਣਾ। ਉਹਨੇ ਚਿਰ ਨੂੰ ਕੋਈ 12ਵੀਂ 13ਵੀਂ ਕਲਾਸ 'ਚ ਪੜ੍ਹਨ ਵਾਲਾ ਬੱਚਾ ਆ ਕੇ ਆਵਾਜ਼ ਮਾਰਦਾ ਉਹਨੂੰ, ਤੇ ਤੁਰ ਪੈਂਦਾ ਹੈ। ਮਾਂ ਕਹਿੰਦੀ ਹੁਣ ਕੀ ਲੈਣ ਚੱਲਿਆ? ਇਹ ਤੇਰੀ ਕਲਾਸ 'ਚ ਪੜ੍ਹਦਾ, ਉਹਦੇ ਨਾਲ ਤਾਂ ਤੂੰ ਗਿਆ ਨਹੀਂ, ਇਹ ਤੇਰੀ ਉਮਰ ਦਾ, ਹੁਣ ਆਹ ਤੇਰੇ ਤੋਂ ਵੱਡੀ ਉਮਰ ਦਾ, ਇਹਦੇ ਨਾਲ ਤੁਰ ਪਿਆ। ਕਹਿੰਦਾ ਮਾਂ, ਮੇਰਾ ਮਿੱਤਰ ਹੈ। ਤੇ ਮਾਂ ਗੁੱਸੇ 'ਚ ਕਹਿੰਦੀ ਹੈ, ਤੂੰ ਪਾਗਲ, ਆਪਣੀ ਉਮਰ ਦਾ ਨਾ ਖੇਡਿਆ ਕਰ। ਤੇ ਬੱਚਾ ਕੀ ਕਹਿੰਦਾ? ਕਹਿੰਦਾ ਮਾਂ, ਇਹ ਉਮਰ ਮੇਰੀ ਦਾ ਹੀ ਹੈ, ਪਰ ਇਹਦਾ ਮੇਰਾ ਸੁਭਾਅ ਨਹੀਂ ਰਲਦਾ, ਇਸ ਕਰਕੇ ਮੇਰਾ ਮਿੱਤਰ ਨਹੀਂ ਹੈ। ਇਹ ਮੇਰੇ ਤੋਂ ਵੱਡੀ ਕਲਾਸ ਦਾ, ਪਰ ਇਹਦਾ ਮੇਰਾ ਸੁਭਾਅ ਰਲਦਾ, ਇਹ ਮੇਰਾ ਮਿੱਤਰ ਹੈ। ਮਿੱਤਰ ਤਾਂ ਹੀ ਸੁਭਾਅ ਤੋਂ ਹੁੰਦੀ ਹੈ, ਸਰੀਰ ਤੋਂ ਨਹੀਂ ਹੁੰਦੀ, ਉਮਰ ਤੋਂ ਨਹੀਂ ਹੁੰਦੀ। ਕਦੀ ਵੇਖਦੇ ਜੇ, ਵਿਚਾਰ ਕਰਨ ਵਾਲੀ ਗੱਲ ਹੈ, ਠੀਕ ਹੈ। ਤੇ ਗੁਰੂ ਜੀ ਨੇ ਆਵਾਜ਼ ਮਾਰ ਕੇ ਕਹਿ ਦਿੱਤਾ, ਕਬੀਰ ਸਭ ਤੇ ਹਮ ਬੁਰੇ। ਦੇਖੋ ਦੱਸਣ ਲੱਗੇ ਜੇ, ਮਿੱਤਰਤਾ ਕਿੱਥੇ ਜਾ ਕੇ ਹੁੰਦੀ ਹੈ? ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਘਰ ਬੂਝਿਆ ਮੀਤ ਹਮਾਰਾ ਸੋਏ। ਦੱਸੋ ਗੱਲ ਬਣ ਗਈ? ਹੁਣ ਲਓ ਸਾਹਿਬ, ਗੁਰੂ ਸਾਹਿਬਾਂ ਦੀ ਉਮਰ ਤੇ ਸਾਡੀ ਉਮਰ, ਤੇ ਕਬੀਰ ਜੀ ਦੀ ਉਮਰ ਤੇ ਸਾਡੀ ਉਮਰ 'ਚ ਫਰਕ ਕਿੰਨਾ? ਠੀਕ ਹੈ ਬਈ, ਜ਼ਮੀਨ ਅਸਮਾਨ ਦਾ। ਪਰ ਫਿਰ ਵੀ ਕਬੀਰ ਜੀ ਆਵਾਜ਼ ਮਾਰਨ ਰਹੇ, ਗੁਰੂ ਜੀ ਆਵਾਜ਼ ਮਾਰਦੇ ਪਏ, ਸਾਡੇ ਨਾਲ ਮਿੱਤਰਤਾ ਹੀ ਕਰ ਸਕਦੇ ਹੋ ਤੁਸੀਂ। ਅੱਛਾ, ਤੁਹਾਡੇ ਨਾਲ ਮਿੱਤਰਤਾ ਹੀ ਕਿਵੇਂ ਕਰ ਸਕਦੇ? ਅਸੀਂ ਤਾਂ ਨਿੱਕੇ ਨਿੱਕੇ ਜੇ, ਅਜੇ ਬੱਚੇ, ਅਸੀਂ ਹੁਣ ਜੰਮੇ ਅਜੇ, ਹੈਂ, ਅਤੇ ਤੁਸੀਂ ਤਾਂ ਪਤਾ ਨਹੀਂ ਕਿੰਨੇ ਕਿੰਨੇ 100 ਸਾਲ ਗੁਜ਼ਾਰ ਦਿੱਤੇ। ਅਤੇ ਕਹਿੰਦੇ ਨਹੀਂ, ਆ ਜਾਓ, ਅਜੇ ਵੀ ਮਿੱਤਰਤਾ ਹੋ ਸਕਦੀ ਹੈ। ਪੁੱਛਿਆ ਕਿਵੇਂ ਹੋ ਸਕਦੀ ਹੈ? ਕਹਿੰਦੇ ਕਬੀਰ, ਸਭ ਤੇ ਹਮ ਬੁਰੇ ਸੁਭਾਅ ਤੋਂ। ਕਹਿੰਦੇ ਜਿੱਦਣ ਮਨਾ ਤੇਰੀ ਬਿਰਤੀ ਬਣ ਗਈ ਵੀ ਇਸ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਬੁਰਾ ਮੈਂ ਹਾਂ, ਹਮ ਤਜ ਭਲੋ ਸੁਭ ਕੋਏ, ਮੈਨੂੰ ਛੱਡ ਕੇ ਸਭ ਸੰਸਾਰ ਚੰਗਾ ਆ, ਜਿਹਨੇ ਐਸਾ ਕਰ ਬੂਝਿਆ, ਕਹਿੰਦਾ ਜਿਹਨੇ ਐਸੀ ਬਿਰਤੀ ਬਣਾ ਲਈ ਆਪਣੀ, ਜਿਹਨੂੰ ਸਮਝ ਲੱਗ ਗਈ ਵੀ ਸੰਸਾਰ 'ਚ ਮੈਂ ਹੀ ਬੁਰਾ ਇਕੱਲਾ, ਬਾਕੀ ਸਭ ਸੰਸਾਰ ਚੰਗਾ। ਕਹਿੰਦੇ ਮੀਤ ਹਮਾਰਾ ਸੋਏ, ਕਹਿੰਦੇ ਉਹਦੀ ਸਾਡੀ ਮਿੱਤਰਤਾ ਬਣ ਜਾਣੀ ਹੈ। ਹੁਣ ਕਰੋ ਵਿਚਾਰ, ਇੱਥੇ ਕੀ ਕਹਿੰਦੇ? ਸਗਲ ਧਿਆਏ ਲੈ ਮੀਤਾ। ਕਹਿੰਦਾ ਵੀ ਜੇ ਨਾਮ ਸਿਮਰਨ ਤੂੰ ਧਿਆਉਣਾ ਨਾ, ਕਰਨਾ ਨਾ, ਰੱਬ ਨੂੰ ਯਾਦ ਕਰਨਾ, ਤੇ ਪਹਿਲਾਂ ਮਿੱਤਰਤਾ ਕਰਨੀ ਪੈਣੀ। ਕਹਿੰਦਾ ਮਤਲਬ ਪਹਿਲਾਂ ਤੈਨੂੰ ਆਪਣੀ ਸੋਚ, ਸਾਡੀ ਸੋਚ ਵਰਗੀ ਬਣਾਉਣੀ ਬਣੀ ਹੈ। ਹੁਣ ਜੇ ਤੂੰ ਕਹੇ ਵੀ ਇਹ ਸੰਸਾਰ ਦੇ ਉੱਤੇ ਮੈਂ ਗਾਲਾਂ ਵੀ ਕੱਢਾਂ ਤੇ ਮੈਂ ਰੱਬ ਵੀ ਲੱਭਾਂ, ਮੈਂ ਮਾੜੇ ਕਰਮ ਵੀ ਕਰਾਂ ਤੇ ਮੈਂ ਰੱਬ ਵੀ ਲੱਭਾਂ, ਕਹਿੰਦੇ ਵੀ ਮਿੱਤਰਤਾ ਨਹੀਂ ਤੇ ਨਾਮ ਨਹੀਂ ਧਿਆ ਸਕਦਾ। ਫਿਰ ਗੁਰੂ ਸਾਹਿਬ ਨੂੰ ਕਹਿੰਦੇ, ਜਿੱਦਾਂ ਤੇਰੀ ਮਿੱਤਰਤਾ ਹੋ ਗਈ ਸਾਡੇ ਨਾਲ, ਤੇ ਕੀ ਹੋਏਗਾ? ਹਰ ਔਖਦ ਜਾਂ ਕੋ ਗੁਰ ਦੀਆ ਤਾਂ ਕਿ ਨਿਰਮਲ ਚੀਤਾ। ਹਰ ਔਖਦ ਜਾਂ ਕੋ ਗੁਰ ਦੀਆ, ਹਰ ਔਖਦ, ਹਰ ਪਰਮਾਤਮਾ ਨੂੰ ਕਹਿੰਦੇ, ਔਖਦ ਦਵਾਈ ਨੂੰ ਕਹਿੰਦੇ। ਕਹਿੰਦੇ ਮਨਾ, ਤੈਨੂੰ ਰੋਗ ਲੱਗਾ, ਤੈਨੂੰ ਰੋਗ ਲੱਗਾ, ਤੇ ਰੋਗ ਬੜੇ ਚਿਰ ਦਾ ਲੱਗਾ, ਬੜਾ ਪੁਰਾਣਾ ਰੋਗ ਹੈ ਇਹ, ਤੇ ਇਹ ਆਮ ਬੰਦੇ ਦੇ ਵਸ 'ਚ ਨਹੀਂ ਹੈ, ਇਹ ਆਮ ਡਾਕਟਰ ਦੇ ਵਸ 'ਚ ਨਹੀਂ ਹੈ ਰੋਗ ਠੀਕ ਕਰਨਾ, ਇਹ ਕੇਵਲ ਤਾਂ ਕੇਵਲ ਵਸਦਾ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਸ 'ਚ ਆ। ਤੇ ਇੱਦਾਂ ਕਰ ਵੀ ਆ ਜਾ ਤੇ ਦਵਾਈ ਲੈ ਜਾ, ਹਰ ਔਖ ਚੱਕੋ ਗੁਰ ਦੀ ਆ। ਇੱਥੇ ਗੱਗੇ ਨੂੰ ਔਂਕੜ ਤੇ ਲਾਰੇ ਨੂੰ ਸਿਆਰੀ ਹੈ, ਇੱਥੇ ਗੁਰੂ ਹੈ। ਕਹਿੰਦੇ ਜਿਸ ਬੰਦੇ ਨੂੰ ਗੁਰੂ ਦੇ ਨਾਲ ਮਿੱਤਰਤਾ ਹੀ ਹੋ ਗਈ ਹੈ, ਦੋਸਤੀ ਹੋ ਗਈ ਹੈ, ਉਹ ਧਿਆਉਣ ਦੇ ਯੋਗ ਹੋ ਗਿਆ ਰੱਬ ਨੂੰ, ਕਹਿੰਦਾ ਫਿਰ ਉਹਨੂੰ ਗੁਰੂ ਨੇ ਆਪਣੇ ਦਰ ਤੋਂ, ਆਪਣੀ ਕਲੀਨਿਕ ਤੋਂ, ਆਪਣੇ ਹਸਪਤਾਲ ਦੇ ਵਿੱਚੋਂ, ਆਪਣੇ ਗਿਆਨ ਦੇ ਵਿੱਚੋਂ ਉਹਨੂੰ ਨਾਮ ਦੀ ਦਵਾਈ ਦੇ ਦਿੱਤੀ। ਹਰ ਔਖਤ ਜਾਖੋ ਗੁਰ ਦੀ ਆ। ਕਹਿੰਦੇ ਜਿਹਨੂੰ ਦਵਾਈ ਦਿੱਤੀ ਤਾਂ ਕਿ ਨਿਰਮਲ ਚੀਤਾ ਧਿਆਨ ਦਿਓ, ਉਹ ਗੁਰੂ ਪਿਆਰਿਓ, ਦਵਾਈ ਖਾਂਦੇ ਹਾਂ ਤਾਂ ਕੋਈ ਰੋਗ ਦੂਰ ਹੁੰਦਾ ਹੈ, ਕੋਈ ਬਿਮਾਰੀ ਦੂਰ ਹੁੰਦੀ ਹੈ, ਕੋਈ ਅੰਦਰ ਦੀ ਇਨਫੈਕਸ਼ਨ ਹੈ ਉਹ ਦੂਰ ਹੋ ਜਾਂਦੀ ਹੈ, ਬੰਦਾ ਫਿਰ ਤੰਦਰੁਸਤ ਹੋ ਜਾਂਦਾ, ਛਾਲਾ ਮਾਰਨ ਲੱਗ ਪੈਂਦਾ। ਅਤੇ ਗੁਰੂ ਸਾਹਿਬਾਨ ਕਹਿਣ ਲੱਗੇ, ਜਿਨ੍ਹਾਂ ਨੇ ਗੁਰੂ ਕੋਲੋਂ ਨਾਮ ਦੀ ਦਵਾਈ ਲੈ ਲਈ ਨਾ, ਕਹਿੰਦੇ ਫਿਰ ਉਹਨਾਂ ਦੇ ਅੰਦਰ ਦੀ ਬਿਰਤੀ ਸਾਫ ਸੁਥਰੀ ਹੋ ਜਾਂਦੀ, ਤੰਦਰੁਸਤੀ ਹੋ ਜਾਂਦੀ, ਉਹਨਾਂ ਦੇ ਅੰਦਰ ਉਹਨਾਂ ਦੀ ਬਿਰਤੀ ਤੰਦਰੁਸਤ ਹੋ ਜਾਂਦੀ ਹੈ। ਕੈਸੀ ਤੰਦਰੁਸਤੀ ਹੋ ਜਾਂਦੀ ਹੈ ਧਿਆਨ ਦਿਓ, ਕੋਈ ਬੰਦਾ ਬਿਮਾਰ ਆ ਤੇ ਕਾਫੀ ਦਿਨ ਘਰੋਂ ਬਾਹਰ ਨਹੀਂ ਨਿਕਲਿਆ, ਜਦੋਂ ਬਾਹਰ ਨਹੀਂ ਨਿਕਲਿਆ ਦਵਾਈ ਦੁਈ ਖਾਂਦਾ ਰਿਹਾ, ਦਵਾਈ ਲੱਗ ਗਈ, ਕਿਰਪਾ ਹੋ ਗਈ, ਬਾਹਰ ਨਿਕਲਿਆ, ਮਿਲਿਆ ਸੱਜਣਾਂ ਨੂੰ, ਕਿਸੇ ਨੇ ਪੁੱਛਿਆ ਭਾਈ ਸਾਹਿਬ ਕਿੱਥੇ ਰਹੇ ਇੰਨਾ ਚਿਰ, ਕਿਤੇ ਗਏ ਸੀ? ਕਹਿੰਦਾ ਨਹੀਂ ਯਾਰ, ਮੈਂ ਬਿਮਾਰ ਸੀ, ਮੈਂ ਘਰੋਂ ਨਿਕਲ ਨਹੀਂ ਸਕਿਆ, ਮੈਂ ਤੁਰ ਹੀ ਨਹੀਂ ਸਕਦਾ ਸੀ, ਆ ਹੁਣ ਦਵਾਈ ਲਈ ਥੋੜ੍ਹਾ ਠੀਕ ਹੋਇਆ ਅਤੇ ਮੈਂ ਤੈਨੂੰ ਮਿਲਣ ਆਇਆ। ਸੱਚ ਜੇ ਅਸੀਂ ਵੀ ਬਿਮਾਰ ਹਾਂ, ਅਸੀਂ ਮੋਹ ਮਾਇਆ ਦੇ ਘਰ 'ਚੋਂ ਨਿਕਲ ਹੀ ਨਹੀਂ ਸਕਦੇ ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਦਵਾਈ ਨਹੀਂ ਖਾ ਲੈਂਦੇ। ਜਿੱਦਣ ਦਵਾਈ ਛੱਕ ਲਈ ਉੱਦਣ ਅਸੀਂ ਮੋਹ ਮਾਇਆ ਦੇ ਘਰ 'ਚੋਂ ਬਾਹਰ ਨਿਕਲਾਂਗੇ ਅਤੇ ਫਿਰ ਮਿਲਾਂਗੇ ਕਿਹਨਾਂ ਨੂੰ? ਆਪਣੇ ਮਿੱਤਰ ਪਿਆਰਿਆਂ ਨੂੰ, ਆਪਣੇ ਸੱਜਣਾਂ ਨੂੰ ਮਿਲਾਂਗੇ ਨਾ, ਹੈ ਨਾ ਬਈ? ਸਾਡਾ ਫਿਰ ਗੁਰੂ ਨਾਲ ਮਿਲਾਪ ਹੋਏਗਾ, ਸਾਡੇ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਸਾਡੀ ਬਿਰਤੀ ਮਿਲੂਗੀ, ਹੈ ਨਾ? ਤਾਂ ਪੁੱਛਣਗੇ ਕਿੱਥੇ ਰਿਹਾ ਇੰਨਾ ਚਿਰ, ਅਤੇ ਕੀ ਕਹਾਂਗੇ? ਉਹ ਯਾਰ ਮੈਨੂੰ ਰੋਗ ਲੱਗਾ ਸੀ ਜੰਮਣ ਮਰਨ ਦਾ, ਫਿਰ ਮੈਂ ਗੁਰੂ ਕੋਲ ਦਵਾਈ ਲਈ ਅਤੇ ਹੁਣ ਮੈਂ ਤੰਦਰੁਸਤ ਹੋਇਆ ਅਤੇ ਮੈਂ ਹੁਣ ਮੋਹ ਮਾਇਆ ਦੇ ਘਰ 'ਚੋਂ ਬਾਹਰ ਨਿਕਲ ਕੇ ਅਤੇ ਤੈਨੂੰ ਮਿਲਣ ਆਇਆ, ਹੈ ਨਾ? ਇੱਦਾਂ ਫਿਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਤਾਂ ਕਿ ਨਿਰਮਲ ਚੀਤਾ, ਕਹਿੰਦੇ ਉਹਦਾ ਚਿੱਤ ਆ ਹਿਰਦਾ, ਇਸ ਦਵਾਈ ਨਾਲ ਹਿਰਦਾ ਨਿਰਮਲ ਨਹੀਂ ਹੁੰਦਾ, ਧਿਆਨ ਹਿਰਦਾ ਮਨ ਨੂੰ ਕਿਹਾ, ਠੀਕ ਆ? ਇਹ ਤਾਂ ਸਿਰਫ ਸਾਨੂੰ ਸਮਝਾਉਣ ਲਈ ਅੱਖਰ ਵਰਤੇ ਗੁਰੂ ਜੀ ਨੇ, ਠੀਕ ਹੈ? ਅੱਖਰ ਵਰਤੇ ਆ, ਪਰ ਅੱਖਰ ਸਾਨੂੰ ਖੋਲ੍ਹਣੇ ਪੈਣੇ ਆ, ਅੱਖਰਾਂ ਅੰਦਰ ਵੜਨਾ ਪੈਣਾ ਤਾਂ ਗੱਲ ਬਣਨੀ ਹੈ, ਹੈ ਨਾ? ਅਤੇ ਕੀ ਕਹਿਣ ਲੱਗੇ? ਕਹਿੰਦੇ ਉਹਦਾ ਮਨ ਜਿਹੜਾ ਨਾ ਪਵਿੱਤਰ ਹੋ ਜਾਂਦਾ, ਸਾਫ਼ ਸੁਥਰਾ ਨਿਰੋਗ ਹੋ ਜਾਂਦਾ, ਠੀਕ ਹੈ? ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿਣ ਲੱਗੇ ਅੰਧਕਾਰ ਮਿਟਿਓ ਤੈ ਤਨ ਤੇ, ਅੰਧਕਾਰ ਮਿਟਿਓ ਤੈ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸ਼ਾ। ਕਹਿੰਦੇ ਜਿਨ੍ਹਾਂ ਦੇ ਮਨ ਦੇ ਅੰਦਰ ਗੁਰੂ ਦੇ ਸ਼ਬਦ ਦਾ ਚਾਨਣ ਹੋ ਜਾਂਦਾ ਹੈ, ਗੁਰ ਸ਼ਬਦ ਦੀਪਕ ਪ੍ਰਗਾਸ਼ਾ ਸ਼ਬਦ ਉਪਦੇਸ਼ ਨੂੰ ਕਹਿ ਰਹੇ ਇੱਥੇ। ਕਹਿੰਦੇ ਜਿਨ੍ਹਾਂ ਦੇ ਮਨ ਰੂਪੀ ਘਰ ਦੇ ਅੰਦਰ ਗੁਰੂ ਦੇ ਸ਼ਬਦ ਰੂਪੀ ਦੀਵਾ ਜਗਣ ਲੱਗ ਪੈਂਦਾ ਹੈ, ਦੀਵਾ ਜਗਣ ਲੱਗ ਪੈਂਦਾ ਹੈ, ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ। ਕਹਿੰਦੇ ਉਹਨਾਂ ਦੀ ਬਿਰਤੀ ਕੈਸੀ ਬਣ ਜਾਂਦੀ ਹੈ? ਕਹਿੰਦੇ ਜਦੋਂ ਇਹ ਚਾਨਣ ਅੰਦਰ ਹੁੰਦਾ ਨਾ, ਇਹਦੇ ਚਾਨਣ ਹੋਣ ਨਾਲ ਹੁੰਦਾ ਕੀ ਹੈ, ਇਹਦੇ ਚਾਨਣ ਹੋਣ ਦੇ ਨਾਲ ਹੁਣ ਤੁਸੀਂ ਦੇਖਦੇ ਹੋ ਘਰ ਵਿੱਚ ਕਮਰੇ 'ਚ ਲਾਈਟ ਨਾ ਹੋਵੇ, ਚੀਜ਼ਾਂ ਆਪਾਂ ਰੱਖੀਆਂ ਹੁੰਦੀਆਂ ਦਿਸਦੀਆਂ ਨਹੀਂ, ਆਪਣੀ ਪਕੜ ਤੋਂ ਦੂਰ ਹੋ ਗਈਆਂ ਦਿਸਦੀਆਂ ਨਹੀਂ ਹੈ, ਕੀ ਕਹੀਦਾ, ਉਹ ਯਾਰ ਮੋਮਬੱਤੀ ਜਗਾ ਦੇ ਕੋਈ, ਉਹ ਕੋਈ ਦੀਵਾ ਜਗਾ ਦਿਓ ਬਈ। ਕਿਸੇ ਵੇਲੇ ਕੋਈ ਪੇਸ਼ੈਂਟ ਹੁੰਦਾ, ਮਰੀਜ਼ ਹੁੰਦਾ, ਲਾਗੇ ਪਾਣੀ ਪਿਆ, ਪਾਣੀ ਪੀ ਕੇ ਉਹਨੇ ਆਪ ਹੀ ਗਲਾਸ ਰੱਖਿਆ ਅਤੇ ਬੱਤੀ ਚਲੇ ਗਈ, ਉਹ ਕਹਿੰਦਾ ਕੋਈ ਲਾਈਟ ਜਗਾ ਦਿਓ ਮੈਂ ਪਾਣੀ ਪੀਣਾ, ਅਤੇ ਬਾਹਰੋਂ ਆਵਾਜ਼ ਮਾਰਦਾ ਤੁਸੀਂ ਗਲਾਸ ਆਪਣੇ ਕੋਲ ਹੀ ਤਾਂ ਰੱਖਿਆ, ਉਹ ਕਹਿੰਦਾ ਗਲਾਸ ਵੀ ਉੱਥੇ ਪਿਆ ਅਤੇ ਮੈਂ ਵੀ ਉੱਥੇ ਲੰਮਾ ਪਿਆ ਹੈ, ਪਰ ਹਨੇਰਾ ਇਹੋ ਜਿਹੀ ਤਾਕਤ ਦਾ ਨਾਂ ਹੈ ਜਿੱਥੇ ਪਹੁੰਚ ਖਤਮ ਹੋ ਜਾਂਦੀ ਹੈ, ਜਿੱਥੇ ਪਹੁੰਚ ਖਤਮ ਹੋ ਜਾਂਦੀ ਹੈ। ਕਹਿੰਦਾ ਚਾਨਣ ਕਰ ਦਿਓ, ਉਹਨੇ ਮਾੜਾ ਜਿਹਾ ਦੀਵਾ ਜਗਾਤਾ ਅਤੇ ਗਲਾਸ ਫੜ ਕੇ ਪਾਣੀ ਪੀਣ ਲੱਗ ਪਿਆ। ਕਹਿੰਦਾ ਕੀ ਹੋਇਆ? ਕਹਿੰਦਾ ਪੁੱਤਰ ਕੁਛ ਨਹੀਂ, ਅੱਖਾਂ ਦੀ ਪਹੁੰਚ ਚਲੀ ਗਈ, ਉੱਥੇ ਤੱਕ ਗਲਾਸ ਫੜਨ ਜੋਗਾ ਹੋ ਗਿਆ। ਇੱਦਾਂ ਹੀ ਭਾਈ ਰੱਬ ਸਾਡੇ ਅੰਦਰ ਹੀ ਹੈ, ਸਭ ਕੁਛ ਸਾਡੇ ਅੰਦਰ ਹੀ ਹੈ, ਪਰੰਤੂ ਸਾਡੇ ਅੰਦਰ ਦੀਵਾ ਨਹੀਂ ਜਗਦਾ, ਇਸ ਕਰਕੇ ਸਾਡੀ ਪਹੁੰਚ ਤੋਂ ਪਰਾਂ ਹੋ ਗਿਆ। ਅਤੇ ਜਿੱਦਣ ਗੁਰੂ ਦੇ ਸ਼ਬਦ ਦਾ, ਗੁਰੂ ਦੇ ਉਪਦੇਸ਼ ਦਾ, ਇਸ ਗੁਰਬਾਣੀ ਦਾ ਦੀਵਾ ਸਾਡੇ ਅੰਦਰ ਜਗਿਆ, ਹੁਣ ਜਿਹਨਾਂ ਅੰਦਰ ਦੀਵਾ ਜਗਿਆ, ਠੀਕ ਹੈ, ਅਤੇ ਉਹ ਕੀ ਕਹਿੰਦੇ? ਉਹ ਕਹਿੰਦੇ ਨੇ, ਧਿਆਨ ਦੇਣਾ ਆਪ ਜੀ, ਉਹ ਕਹਿੰਦੇ ਨੇ ਪੇਖਤ ਸੁਣਤ ਸਦਾ ਹੈ ਸੰਗੇ। ਦੇਖੋ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਦੇਖੋ ਹੈ ਨਾ ਦੀਵੇ ਦੀ ਕਮਾਲ। ਕਹਿੰਦੇ ਭਾਈ ਪੇਖਤ ਸੁਣਤ, ਪੇਖਤ ਦਾ ਭਾਵ ਮਹਿਸੂਸ ਕਰਨਾ, ਸੁਣਨ ਦਾ ਭਾਵ ਸ਼ਬਦ ਨੂੰ ਸੁਣਿਆ ਅਤੇ ਪਤਾ ਲੱਗਾ ਸਦਾ ਹੈ ਸੰਗੇ ਤਾਂ ਹਮੇਸ਼ਾ ਹੀ ਨਾਲ ਸੀ ਮੇਰੇ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਫਿਰ ਕਹਿੰਦਾ ਮੈਂ ਮੂਰਖ ਜਾਣਿਆ ਦੂਰੀ ਦੇ। ਇਹਦਾ ਮਤਲਬ ਮੂਰਖ ਕੀ ਹੈ? ਮੂਰਖ ਦਾ ਭਾਵ ਪਹੁੰਚ ਨਹੀਂ ਹੈ, ਉਹਨੂੰ ਮੂਰਖ ਕਹਿੰਦੇ ਆ। ਠੀਕ ਹੈ ਬਈ, ਜਿਵੇਂ ਕਿਸੇ ਵੇਲੇ ਦੇਖੋ ਮਾਂ ਕਹਿੰਦੀ ਪੁੱਤਰ ਦੇਖੀ ਅੰਦਰ ਫਲਾਣੀ ਚੀਜ਼ ਪਈ, ਫੜ ਕੇ ਲਿਆ। ਨਿਆਣਾ ਗਿਆ ਘੁੰਮ ਘੁੰਮ ਕੇ ਵਾਪਸ ਆ ਗਿਆ, ਕਹਿੰਦਾ ਮਾਂ ਕਿੱਥੇ ਪਈ ਹੈ? ਮਾਂ ਸੁਭਾਵਕ ਹੀ ਕਹਿ ਦਿੰਦੀ ਤੂੰ ਤਾਂ ਮੂਰਖੀ ਹੈ, ਮੂਰਖੀ ਹੈ ਤੂੰ। ਇਹਦਾ ਮਤਲਬ ਭਾਵੇਂ ਦੇਣੇ ਆ, ਬੱਤੀ ਜਗਣ ਦੀ ਹੈ ਪਰ ਉਹਦੀ ਪਹੁੰਚ ਨਹੀਂ ਹੈ, ਮੂਰਖ ਹੈ ਤੂੰ। ਅਤੇ ਇੱਥੇ ਗੁਰੂ ਜੀ ਕਹਿੰਦੇ ਮੈਂ ਮੂਰਖ ਜਾਣਿਆ ਦੂਰੀ ਦੇ, ਕਹਿੰਦਾ ਭਾਵੇਂ ਰੱਬ ਲਾਗੇ ਸੀ ਪਰ ਮੇਰੀ ਪਹੁੰਚ ਨਹੀਂ ਉੱਥੇ ਤੱਕ ਕੋਈ, ਇਸ ਕਰਕੇ ਮੈਂ ਮੂਰਖ ਸੀ। ਅਤੇ ਸਮਝ ਆ ਗਈ ਦੂਰੀ ਦੇ, ਸਮਝ ਦੇ ਬਹੁਤ ਦੂਰ ਆ। ਦੂਰ ਦਾ ਮਤਲਬ ਕੀ ਹੈ? ਵੀ ਕਦੀ ਵੀ ਪਕੜ 'ਚ ਨਹੀਂ ਆ ਸਕਦਾ, ਉਹਨੂੰ ਦੂਰੀ ਕਹਿੰਦੇ ਹਨ। ਸੱਚ ਆ, ਠੀਕ ਹੈ। ਕਿਸੇ ਵੇਲੇ ਦੇਖਿਓ ਤੁਸੀਂ ਕੋਈ ਚੀਜ਼ ਸਾਡੀ ਪਕੜ ਤੋਂ ਦੂਰ ਹੁੰਦੀ, ਪਰਾਂ ਹੁੰਦੀ ਹੈ, ਅਤੇ ਆਪਾਂ ਸੁਭਾਅ ਕਹਿੰਦੇ ਮਾਂ ਉਹ ਬੜੀ ਦੂਰ ਪਈ ਹੈ ਮੈਂ ਨਹੀਂ ਫੜ ਸਕਦਾ। ਇੱਥੇ ਮੈਂ ਮੂਰਖ ਜਾਣਿਆ ਦੂਰੀ ਦੇ, ਕਹਿੰਦਾ ਭਾਵ ਕਿ ਪਹਿਲਾਂ ਮੈਂ ਕਿਹਾ ਵੀ ਮੇਰੀ ਪਹੁੰਚ ਨਹੀਂ ਉਹ ਤੱਕ, ਫਿਰ ਮੈਂ ਦੂਰੀ ਕਹਿ ਦਿੱਤਾ। ਇਹਦਾ ਮਤਲਬ ਮੈਂ ਸੋਚਿਆ ਵੀ ਮੈਂ ਇੱਥੇ ਕਦੀ ਵੀ ਨਹੀਂ ਪਹੁੰਚ ਸਕਦਾ, ਇਸ ਕਰਕੇ ਮੈਂ ਦੂਰੀ ਕਹਿ ਬੈਠਾ। ਪਰ ਮੈਨੂੰ ਹੁਣ ਪਤਾ ਲੱਗਾ, ਜਦੋਂ ਮਹਿਸੂਸ ਕੀਤਾ ਗੁਰੂ ਦਾ ਸ਼ਬਦ ਮੈਂ ਆਪਣੇ ਦੋਸਤ ਸੁਣਿਆ, ਪਤਾ ਲੱਗਾ ਉਹ ਤਾਂ ਹਮੇਸ਼ਾ ਹੀ ਸੰਗੇ ਸੀ, ਉਹ ਤਾਂ ਜੁਗਾਂ ਜੁਗ ਬੀਤ ਕੇ ਮੇਰੇ ਨਾਲ ਰਹਿੰਦੇ ਨੂੰ, ਅਤੇ ਮੈਂ ਹੀ ਕਮਲਾ ਰਿਹਾ ਕਿਉਂਕਿ ਮੇਰੀ ਪਹੁੰਚ ਤੋਂ ਪਰਾਂ ਸੀ, ਮੈਂ ਫੜ ਹੀ ਨਹੀਂ ਸਕਿਆ। ਸੋ ਧਿਆਨ ਦੇਣਾ ਜੇ, ਅੰਧਕਾਰ ਮਿਟਿਓ ਤੈ ਤਨ ਤੇ ਗੁਰ ਸ਼ਬਦ ਦੀਪਕ ਪ੍ਰਕਾਸ਼ਾ। ਕਹਿੰਦੇ ਉਹਦਾ ਗੁਰੂ ਦੇ ਸ਼ਬਦ ਦਾ, ਉਪਦੇਸ਼ ਦਾ ਮੇਰੇ ਅੰਦਰ ਚਾਨਣ ਹੋਇਆ, ਅਤੇ ਕੀ ਹੋਇਆ? ਅੰਧਕਾਰ ਮਿਟਿਓ ਤੈ ਤਨ ਤੇ। ਕਹਿੰਦੇ ਮੇਰੇ ਇਸ ਸਰੀਰ ਦੇ ਅੰਦਰੋਂ, ਮੇਰੇ ਸੰਬੰਧ ਦੇ ਅੰਦਰੋਂ ਅੰਧਕਾਰ ਹਨੇਰਾ ਸੀ। ਅੰਧਕਾਰ ਅੱਖਰ ਕਿਉਂ ਵਰਤਿਆ? ਧਿਆਨ ਦੇਣਾ, ਇੱਕ ਹਨੇਰਾ ਸੂਰਜ ਡੁੱਬਣ 'ਤੇ ਹੁੰਦਾ, ਉਹਨੂੰ ਹਨੇਰਾ ਕਹਿੰਦੇ ਆ। ਸੂਰਜ ਡੁੱਬਣ ਤੇ ਹਨੇਰਾ ਆਉਂਦਾ, ਲਾਈਟ ਚਲੀ ਜਾਣ ਤੇ ਹਨੇਰਾ ਹੁੰਦਾ, ਇਹਨੂੰ ਹਨੇਰਾ ਕਹਿੰਦੇ ਨੇ। ਇੱਕ ਸਾਡੇ ਅੰਦਰ ਸੋਝੀ ਤੋਂ ਬਗੈਰ, ਸੋਝੀ ਨਹੀਂ ਅੰਦਰ ਤੇ ਅਗਿਆਨਤਾ ਦਾ ਹਨੇਰਾ ਨੂੰ ਅੰਧਕਾਰ ਕਹਿੰਦੇ ਨੇ। ਕਹਿੰਦੇ ਅੰਧਕਾਰ ਮਿਟਿਓ ਤੈ ਤਨ ਤੇ, ਅੰਦਰ ਜਿੰਨਾ ਅੰਦਰ ਇਸ ਗੁਰਬਾਣੀ ਦਾ ਚਾਨਣ ਹੋ ਜਾਂਦਾ ਹੈ, ਜਿੰਨਾ ਅੰਦਰ ਗੁਰਬਾਣੀ ਦੀ ਸੋਝੀ ਆ ਜਾਂਦੀ ਹੈ, ਕਹਿੰਦਾ ਉਹਨਾਂ ਦੇ ਅੰਦਰੋਂ ਕੀ ਹੁੰਦਾ, ਅਗਿਆਨਤਾ ਦਾ ਹਨੇਰਾ ਮਿਟ ਜਾਂਦਾ। ਉਹਨੂੰ ਅੰਧਕਾਰ ਕਿਹਾ, ਅੰਧਕਾਰ ਮਿਟਿਓ ਤੈ ਤਨ ਤੇ, ਕਹਿੰਦੇ ਅੰਧਕਾਰ ਮਿਟ ਜਾਂਦਾ ਹੈ, ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ। ਫਿਰ ਗੁਰੂ ਸਾਹਿਬਾਂ ਬੜੀ ਸੋਹਣੀ ਗੱਲ ਕਹਿਣ ਲੱਗੇ, ਕਹਿੰਦੇ ਭਰਮ ਕੀ ਜਾਲੀ ਤਾਂ ਕੀ ਕਾਟੀ, ਜਾਕੋ ਸਾਧ ਸੰਗਤ ਵਿਸਵਾਸਾ। ਹੁਣ ਧਿਆਨ ਦਿਓ, ਭਰਮ ਕੀ ਜਾਲੀ ਤਾਂ ਕੀ ਕਾਟੀ, ਭਰਮ ਕੀ ਜਾਲੀ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਭਰਮ ਦਾ ਭਾਵ ਭਟਕਣਾ, ਜਾਲੀ ਦਾ ਭਾਵ ਜਾਲ। ਕੋਈ ਸ਼ਿਕਾਰੀ ਸੀਗਾ, ਉਹ ਜੰਗਲ ਗਿਆ, ਜਾ ਕੇ ਜਾਲ ਖਿਲਾਰ ਦਿੱਤਾ। ਜਦੋਂ ਜਾਲ ਸੁੱਟ ਦਿੱਤਾ, ਉੱਤੇ ਦੇ ਥੱਲੇ ਤੋਤੇ ਕਬੂਤਰ ਚਿੜੀਆਂ ਚੋਗਾ ਚੁਗਣ ਰਹੇ ਸਨ, ਜਾਲ ਉੱਤੇ ਪੈ ਗਿਆ, ਉਹਨਾਂ ਸਾਰਿਆਂ ਦੀ ਧੌਣਾ ਭੱਜ ਗਈ ਜਾਲ 'ਚ। ਜਦੋਂ ਧੌਣਾ ਭੱਜ ਗਈਆਂ ਤੇ ਗੁਰੂ ਰੂਪ ਪਿਆਰੀ ਸਤ ਸੰਗਤ ਜੀ ਉਹ ਜਾਲ 'ਚ ਫਸੇ ਪਰ ਮਰੀ ਜਾਂਦੇ, ਜਾਲ 'ਚ ਫਸੇ ਪਰ ਮਰੀ ਜਾਂਦੇ। ਬੜੇ ਫੜਫੜ ਫੜਫੜ ਕਰਦੇ ਆ, ਬੜੇ ਪਰ ਮਾਰਦੇ, ਠੀਕ ਹੈ। ਜਿਹੜਾ ਸ਼ਿਕਾਰੀ ਹੈ ਨਾ, ਵੇਖ ਕੇ ਹੱਸਦਾ, ਕਹਿੰਦਾ ਪੁੱਤਰੋ ਲਾ ਲਓ ਜੋਰ ਜਿੰਨਾ ਮਰਜ਼ੀ, ਹੁਣ ਤੇ ਮੇਰੇ ਜਾਲ 'ਚ ਫਸ ਗਏ ਹੋ ਨਾ, ਮਾਰੋ ਪਰ ਜਿੰਨੇ ਮਰਜ਼ੀ। ਹੁਣ ਧਿਆਨ ਦਿਓ, ਜਾਲ ਅੱਖਰ ਕਿਉਂ ਵਰਤਿਆ, ਕਿ ਉਹਦੇ ਤੋਤੇ ਸਨ, ਉਹ ਕਬੂਤਰ ਸਨ, ਚਿੜੀਆਂ ਸਨ, ਉਹ ਅਡਾਰੀ ਮਾਰਨ ਦੇ ਯੋਗ ਸਨ, ਉੱਡ ਸਕਦੇ ਸੀ ਤੇ ਉੱਡਦੇ ਹੀ ਉੱਡਦੇ ਇੱਥੇ ਪਹੁੰਚੇ, ਪਰ ਜਾਲ 'ਚ ਫਸ ਗਏ। ਤਾਕਤ ਅਜੇ ਵੀ ਲਾਉਣ ਡਏ, ਪਰ ਅਜੇ ਵੀ ਮਾਰਨ ਡਏ ਨੇ, ਅਡਾਰੀ ਨਹੀਂ ਵੱਜਣ ਦੀ, ਉਡਾਰੀ ਨਹੀਂ ਵੱਜਣ ਡਈ। ਧਿਆਨ ਦਿਓ, ਗੁਰੂ ਜੀ ਮਨ ਨੂੰ ਕਹਿੰਦੇ, ਮਨ ਤੂੰ ਉੱਡਣ ਦੇ ਯੋਗ ਹੈ, ਉੱਡ ਕੇ ਹੀ ਇੱਥੇ ਆਇਆ ਤੂੰ, ਤੂੰ ਉੱਡਣ ਦੇ ਯੋਗ ਆ, ਉੱਡ ਕੇ ਹੀ ਇੱਥੇ ਪਹੁੰਚਿਆ ਤੂੰ, ਪਰ ਭੁੱਲਿਆ ਮੋਹ ਮਾਇਆ ਦਾ ਜਾਲ ਐਸਾ ਫਸ ਗਿਆ, ਤੂੰ ਉਹਦੇ 'ਚ ਫਸਿਆ ਹੈ। ਪਰ ਉਹਨੇ ਗਲਤ ਧਿਆਨ ਨਾ ਸੁਣਿਓ ਜਰਾ, ਕਹਿੰਦੇ ਪੰਛੀ ਫਸਤੇ ਗਏ ਜਾਲ ਦੇ ਅੰਦਰ, ਪਰ ਮਾਰਨੇ ਨਹੀਂ ਛੱਡੇ, ਆਪਣੀ ਤਾਕਤ ਨਹੀਂ ਛੱਡਦੇ, ਉਹ ਪਰ ਮਰੀ ਜਾਂਦੇ ਆ, ਮਰੀ ਜਾਂਦੇ ਆ। ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਸਾਡੀ ਮਨ ਬਿਰਤੀ ਉਲਟੀ ਹੈ, ਅਸੀਂ ਮੋਹ ਮਾਇਆ ਦੇ ਜਲ 'ਤੇ ਫਸੇ ਹਾਂ ਤੇ ਅਸੀਂ ਆਪਣੀ ਤਾਕਤ ਹੀ ਖਤਮ ਕਰ ਦਿੱਤੀ, ਕਿਹੜੀ, ਅਸੀਂ ਆਪਣੇ ਪਰ ਮਾਰਨੇ ਵੀ ਛੱਡ ਦਿੰਦੇ, ਅਸੀਂ ਆਪਣਾ ਸਿਮਰਨ ਕਰਨਾ ਵੀ ਛੱਡ ਦਿੰਦੇ ਹਾਂ। ਪੰਛੀ ਕਦੀ ਪਰ ਮਾਰਨਾ ਨਹੀਂ ਛੱਡਦਾ, ਜਾਲ 'ਚ ਫਸਿਆ ਵੀ ਪਰ ਮਰ ਹੀ ਜਾਊਗਾ, ਤਾਕਤ ਲਾ ਹੀ ਜਾਊਗਾ ਵੀ ਖਰੇ ਦਾਲ ਲੱਗ ਜਾਵੇ, ਠੀਕ ਆ ਬਈ। ਤੇ ਆਪਾਂ ਮਾੜੀ ਜੀ ਕੋਈ ਮੁਸੀਬਤ ਪੈ ਗਈ, ਠੀਕ ਹੈ, ਗੁਰੂ ਘਰ ਆਉਂਦੇ ਰਹੇ, ਚਾਵਾਂ ਨਾਲ ਖੇੜਿਆਂ ਨਾਲ ਆਉਂਦੇ ਰਹੇ ਵੀ ਰੱਬ ਲੱਭਣਾ ਆਪਾਂ। ਗੁਰੂ ਪਿਆਰਿਓ, ਇਹ ਸੰਸਾਰ ਆ, ਇੱਥੇ ਮੋਹ ਮਾਇਆ ਦਾ ਜਾਲ ਪੈਣਾ ਹੀ ਪੈਣਾ, ਇੱਥੇ ਤੁਹਾਨੂੰ ਮੁਸੀਬਤਾਂ ਆਉਣੀਆਂ ਹੀ ਆਉਣੀਆਂ, ਕਿਉਂਕਿ ਤੁਹਾਡੇ ਕਰਮ ਨੇ ਆਉਣੀਆਂ ਹੀ ਨੇ। ਅਤੇ ਆਪਾਂ ਕੀ ਕਰਦੇ ਹਾਂ, ਜਦੋਂ ਮਾੜੀਆਂ ਜਿਹੀਆਂ ਮੁਸੀਬਤਾਂ ਦੇਖੀਆਂ ਨਾ, ਅਤੇ ਪਰਮਾਰ ਨੂੰ ਹਟ ਗਏ, ਕਹਿੰਦਾ ਆਪਾਂ ਗੁਰੂ ਘਰ ਜਾਣੋਂ ਹਟ ਗਏ, ਸਿਮਰਨ ਕਰਨੋਂ ਹਟ ਗਏ। ਹੁਣ ਧਿਆਨ ਦਿਓ, ਜਦੋਂ ਪੰਛੀ ਪਰਮਾਰ ਨੂੰ ਹਟ ਜਾਂਦਾ ਨਾ, ਉਹ ਜਿਹੜਾ ਹੁੰਦਾ ਨਾ ਸ਼ਿਕਾਰੀ, ਬਲ ਵਾਲਾ ਹੋ ਜਾਂਦਾ ਹੈ, ਤਾਕਤ ਵਾਲਾ ਹੋ ਜਾਂਦਾ ਹੈ। ਜਦੋਂ ਪਰਮਾਰ ਨੂੰ ਹਟ ਜਾਂਦੇ ਨੇ, ਫਿਰ ਉਹ ਜਾਂਦਾ ਹੈ ਅਤੇ ਤੋਤੇ ਨੂੰ ਫੜ ਲੈਂਦਾ ਹੈ, ਕਬੂਤਰ ਨੂੰ ਫੜ ਲੈਂਦਾ ਹੈ, ਕਹਿੰਦਾ ਹੁਣ ਥੱਕ ਗਿਆ, ਹੁਣ ਪਰਮਾਰ ਨੂੰ ਹਟ ਗਿਆ, ਹੁਣ ਮੇਰਾ ਹੱਕ ਹੈ ਇੱਥੇ, ਠੀਕ ਹੈ ਬਈ। ਅਤੇ ਧਿਆਨ ਦਿਓ, ਜਦੋਂ ਬੰਦਾ ਮੋਹ ਮਾਇਆ ਵਿੱਚ ਫਸਿਆ, ਸਿਮਰਨ ਕਰਨ ਨੂੰ ਹਟ ਜਾਂਦਾ, ਉਦੋਂ ਕਾਲ ਦਾ ਪ੍ਰਭਾਵ ਪੈ ਜਾਂਦਾ, ਕਾਲ ਕਹਿੰਦਾ ਹੁਣ ਮੇਰਾ ਹੀ ਹੈ, ਹੁਣ ਇਹਦੇ ਵਸੋਂ ਬਾਹਰ ਆ, ਥੱਕ ਗਿਆ, ਹੁਣ ਇਹ ਜਾਲ 'ਚੋਂ ਨਿਕਲਣ ਜੋਗਾ ਨਹੀਂ। ਧਿਆਨ ਨਾਲ ਪੜ੍ਹੋ ਕੀ ਲਿਖਿਆ, ਭਰਮ ਕੀ ਜਾਲੀ ਤਾਂ ਕੀ ਕਾਟੀ, ਜਾਖੋ ਸਾਧ ਸੰਗਤ ਵਿਸਵਾਸਾ। ਉਹਨਾਂ ਵਿੱਚੋਂ ਪੰਛੀਆਂ ਦੇ ਵਿੱਚੋਂ ਦੋ ਚਾਰ ਤੇ ਤੋਤੇ ਤੇ ਚਿੜੀਆਂ ਭਰਪੂਰ ਮਾਰ ਕੇ ਤੇ ਹਟ ਗਏ। ਕੀ ਕਹਿੰਦੇ, ਛੱਡ ਯਾਰ, ਕਹਿੰਦੇ ਇਹ ਗੱਲ ਨਹੀਂ ਬਣਨੀ, ਫਸ ਗਿਆ ਕਸੂਤੇ ਆਪਾਂ ਹੁਣ। ਫਿਰ ਕਹਿੰਦਾ ਹੁਣ ਜੋ ਹੋਊ ਵੇਖੀ ਜੂ, ਉਹਨੇ ਪਰ ਮਾਰਨੇ ਛੱਡ ਦਿੱਤੇ ਤੇ ਉਹਨੇ ਫੜ ਲਏ। ਜਿਹੜਾ ਪਰ ਮਾਰ ਨੂੰ ਹਟ ਜਾਵੇ ਉਹਨੂੰ ਫੜ ਕੇ ਪਿੰਜਰੇ ਚ ਪਾ ਲਵੇ, ਕਹਿੰਦਾ ਵੇਚਾਂਗੇ, ਆਪਣਾ ਵਪਾਰ ਬਣ ਗਿਆ। ਉਹ ਦੋ ਚਾਰ ਤੋਤੇ ਤੇ ਕਬੂਤਰ ਪਰਮਾਰ ਨੂੰ ਨਹੀਂ ਹਟਦੇ, ਪਰਮਾਰ ਨੂੰ ਨਹੀਂ ਹਟਦੇ, ਜਦੋਂ ਫੜਨ ਲੱਗਦਾ ਤੇ ਦੰਦ ਮਾਰਦੇ। ਹੁਣ ਸ਼ਿਕਾਰੀ ਕੀ ਕਹਿੰਦਾ? ਕਹਿੰਦਾ ਯਾਰ ਇਹਦੇ ਪੰਗਾ ਹੀ ਪਾ ਲਿਆ, ਉਹ ਬਾਕੀ ਵਾਹਵਾ ਦੇ ਹੱਥੇ ਸੀਗੇ, ਉਹ ਤੇ ਛੇਤੀ ਢਹਿ ਕੇ ਢਹਿੰਦੇ ਨਹੀਂ, ਕਹਿੰਦਾ ਕੀ ਕਰਨਾ। ਉਹਨੇ ਹੌਲੀ ਜਿਹੀ ਕੈਂਚੀ ਫੜੀ ਤੇ ਕੀ ਕੀਤਾ, ਜਿਹੜੇ ਜ਼ਿਆਦਾ ਸ਼ਰਾਰਤੀ ਸੀ ਨਾ, ਜ਼ਿਆਦਾ ਤੇਜ਼ ਸੀਗੇ, ਉਹਨਾਂ ਦਾ ਜਾਲ ਕੱਢ ਦਿੱਤਾ। ਤੁਹਾਡਾ ਪੜ੍ਹਨਾ ਕੀ ਲਿਖਿਆ, ਭਰਮ ਕੀ ਜਾਲੀ ਤਾਂ ਕੀ ਕਾਟੀ, ਕੱਟੀ ਗਈ ਹੈ। ਉਹਨੇ ਜਾਲ ਕੱਢ ਦਿੱਤਾ, ਕੀ ਸੋਚ ਕੇ ਕੱਟਿਆ, ਕਹਿੰਦਾ ਇਹ ਸ਼ਰਾਰਤੀ ਬੜੇ ਨੇ, ਇਹਨਾਂ ਬਾਕੀਆਂ ਦਾ ਵੀ ਨੰਡ ਲਾ ਦੇਣੀ, ਬਾਕੀ ਵੀ ਉਡਾ ਕੇ ਲੈ ਜਾਣੇ ਨੇ, ਇਹਨਾਂ ਦੋ ਚੌਂ ਨੂੰ ਛੱਡ ਦਿਓ। ਕਹਿੰਦਾ ਉਹਨੇ ਹੌਲੀ ਜਿਹੀ ਜਾਲ ਕੱਢ ਦਿੱਤਾ, ਉਹ ਜਿਹੜੇ ਦੋ ਚਾਰ ਜਿਹੜੇ ਜ਼ਿਆਦਾ ਭਰਮ ਮਾਰਦੇ ਸੀ ਉਹ ਉੱਡ ਗਏ, ਉਹਨਾਂ ਦੀ ਡਾਰੀ ਵੱਜ ਗਈ, ਉੱਡ ਗਏ ਉਹ, ਬਾਕੀ ਕਾਬੂ ਆ ਗਏ। ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ, ਕਹਿੰਦੇ ਭਰਮ ਕੀ ਜਾਲੀ ਤਾਂ ਕੀ ਕਾਟੀ, ਜਾਂ ਕਹੋ ਜਿਨ੍ਹਾਂ ਨੂੰ ਸਾਧ ਸੰਗਤ, ਸਾਧ ਸਤਿਗੁਰੂ ਸੰਗਤ ਨਾਤਾ, ਇਹ ਫਲਾਣੇ ਦੀ ਸੰਗਤ ਕਰਦਾ ਉਹਦਾ ਨਾਤਾ ਹੈ, ਉਹਦੇ ਨਾਲ ਮਿਲਾਪ, ਇਹਦੀ ਸੋਚ ਉਹਦੇ ਨਾਲ ਮਿਲਦੀ। ਹੁਣ ਕਹਿੰਦਾ ਵੀ ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਵਿਸ਼ਵਾਸ ਵੱਧ ਗਿਆ, ਵਿਸ਼ਵਾਸ ਦਾ ਮਤਲਬ ਸ਼ਰਧਾ, ਵਿਸ਼ਵਾਸ ਦਾ ਮਤਲਬ ਨਿੱਚਾ ਟਿਕ ਜਾਣਾ, ਕਹਿੰਦਾ ਜਿਨ੍ਹਾਂ ਦੀ ਬਿਰਤੀ, ਜਿਨ੍ਹਾਂ ਦੀ ਸੋਚ ਗੁਰੂ ਚਰਨਾਂ ਦੇ ਵਿੱਚ ਟਿਕ ਗਈ ਹੈ, ਵਿਸ਼ਵਾਸ ਵੱਧ ਗਿਆ ਹੈ, ਜਿਹੜੇ ਗੁਰੂ ਚਰਨਾਂ 'ਚ ਬਿਲਕੁਲ ਟਿਕ ਗਏ ਨੇ, ਕਹਿੰਦੇ ਫਿਰ ਕੀ ਹੁੰਦਾ, ਕਹਿੰਦੇ ਹੋਣਾ ਕੀ, ਭਰਮ ਕੀ ਜਾਲੀ ਤਾਂ ਕੀ ਕਾਟੀ। ਕਹਿੰਦੇ ਜਿਹੜੇ ਤੇ ਮੋਹ ਮਾਇਆ ਦੇ ਜਾਲ 'ਚ ਫਸੇ ਸਿਮਰਨ ਕਰਨ ਨੂੰ ਹਟ ਜਾਂਦੇ ਨੇ, ਗੁਰੂ ਜੀ ਕਹਿੰਦੇ ਛੱਡ ਭਰਾ, ਇਹ ਤਾਂ ਫਸੇ ਰਹਿਣੇ ਜਾਲ 'ਚ ਹੀ, ਇਹ ਤੇ ਇੱਥੇ ਹੀ ਵਿਕਣਗੇ। ਕਹਿੰਦਾ ਆਪਾਂ ਸੰਸਾਰ 'ਚ ਹੀ ਰਹਿਣਗੇ, ਅਤੇ ਜਿਹੜੇ ਗੁਰੂ ਦੇ ਦਰ ਤੋਂ ਆਉਣਾ ਨਹੀਂ ਛੱਡਦੇ ਅਤੇ ਸਿਮਰਨ ਨਹੀਂ ਛੱਡਦੇ, ਪਰਮਾਰ ਨੂੰ ਨਹੀਂ ਛੱਡਦੇ, ਕਿਉਂਕਿ ਬਾਣੀ 'ਚ ਵੇਖ ਲਓ ਪਰ ਕਿਹਨੂੰ ਕਿਹਾ, ਨਿਕਸਰੇ ਪੰਖੀ ਸਿਮਰ ਹਰ ਪੰਖ, ਕਲੀਅਰ ਹੋ ਗਿਆ, ਨਿਕਸਰੇ ਪੰਖੀ ਆਪ ਇਸ਼ਾਰਾ ਕਰਨ ਲਿਆ, ਕਹਿੰਦਾ ਪੰਛੀਆਂ ਨਿਕਲ ਜਾ, ਕਿਉਂ ਮਨ ਪੰਛੀ, ਕਹਿੰਦੇ ਮਾਰ ਲਾ ਡਰੀ, ਅੱਗੋਂ ਵਿਚਾਰਾ ਹੱਸ ਕੇ ਕਹਿੰਦਾ ਕਦੇ ਨਾ ਮਾਰਾਂ, ਕਹਿੰਦਾ ਸਿਮਰ ਹਰ ਪੰਖ, ਕਹਿੰਦਾ ਲੈ ਗੁਰੂ ਕੋਲ ਸ਼ਬਦ ਲੈਣਾ ਨਾ, ਇਹ ਪੰਖ ਆ, ਜਿੰਨਾ ਮਰਜ਼ੀ ਮੋਹ ਮਾਇਆ 'ਚ ਫਸਿਆ ਰਹੀ, ਪਰਮਾਰ ਨੇ ਨਾ ਛੱਡੀ ਤਾਂ ਬਚ ਜਾਏਗਾ। ਜਿਹੜੇ ਜਿਹੜੇ ਤੋਤੇ ਚਿੜੀਆਂ ਪਰਮਾਰ ਨੂੰ ਨਹੀਂ ਹਟਦੇ ਨਾ, ਉਹ ਦੁਖੀ ਹੋ ਕੇ ਅਤੇ ਜਾਲ ਕੱਟ ਦਿੰਦਾ, ਛੱਡ ਦਿੰਦਾ, ਅਤੇ ਜਿਹੜੇ ਪਰਮਾਰ ਨੂੰ ਹਟ ਜਾਂਦੇ ਉਹਨਾਂ ਨੂੰ ਪਿੰਜਰੇ 'ਚ ਪਾ ਲੈਂਦਾ। ਅਤੇ ਭਾਈ ਜਿਹੜੇ ਗੁਰੂ ਦੇ ਦਰ 'ਤੇ ਵਿਸ਼ਵਾਸ ਕਰਕੇ ਤੁਰੇ ਰਹਿੰਦੇ ਨੇ, ਜਿੰਨੇ ਮਰਜ਼ੀ ਦੁੱਖ ਆਈ ਜਾਣ ਅਤੇ ਉਹ ਸਿਮਰਨ ਨਹੀਂ ਛੱਡਦੇ, ਉਹਨਾਂ ਦਾ ਫਿਰ ਇੱਕ ਨਾ ਇੱਕ ਦਿਨ ਗੁਰੂ ਉਹਨਾਂ ਦਾ ਜਾਲ ਕੱਟ ਦਿੰਦਾ ਹੈ। ਅਤੇ ਫਿਰ ਧਿਆਨ ਦਿਓ, ਜਿਨ੍ਹਾਂ ਦਾ ਜਾਲ ਕੱਟ ਗਿਆ ਉਹ ਡਾਰੀ ਮਾਰ ਗਏ, ਉੱਡ ਗਏ, ਅਤੇ ਜਿਨ੍ਹਾਂ ਦਾ ਭਰਮ ਦਾ ਜਾਲ ਕੱਟਿਆ ਗਿਆ ਉਹਨਾਂ ਦੀ ਮਨ ਬਿਰਤੀ ਨੇ ਡਾਰੀ ਮਾਰੀ, ਆਕਾਸ਼ ਚਲੇ ਗਏ। ਆਕਾਸ਼ ਕਿਤੇ ਦਸਵੰਦ ਦੁਆਰ 'ਚ ਚਲੇ ਗਏ, ਕੌਣ, ਜਿਨ੍ਹਾਂ ਨੇ ਛੱਡਿਆ ਨਹੀਂ। ਕਿਉਂਕਿ ਹੋਰ ਵੀ ਕਿਹਾ ਕਬੀਰ ਜੀ ਨੇ, ਕਬੀਰ ਜੀ ਕਹਿੰਦੇ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਪਰ ਗਿਆ ਬਹੋਰੇ ਬਿੱਤ। ਦੇਖੋ ਕਿੰਨੀ ਸੋਹਣੀ ਗੱਲ ਕਹਿ ਦਿੱਤੀ ਕਬੀਰ ਜੀ ਨੇ, ਕਹਿੰਦੇ ਕਾਮ ਪਰੇ ਹਰ ਸਿਮਰੀਏ, ਕਹਿੰਦਾ ਭਾਈ ਜਦੋਂ ਮੁਸੀਬਤ ਪੈਂਦੀ ਉਹਦਾ ਬੜਾ ਭੱਜ ਭੱਜ ਕੇ ਗੁਰੂ ਘਰ ਨੂੰ ਜਾਂਦਾ, ਹੈਂ ਉਹਦਾ ਨੱਠਿਆ ਜਾਂਦਾ, ਉਹਦਾ ਨਾਗਾ ਨਹੀਂ ਪਿਆ ਦਿੰਦਾ ਤੂੰ, ਉਦੋਂ ਪਤਾ ਹੀ ਕਹਿੰਦਾ ਬੰਦਾ। ਕਿਸੇ ਨੇ ਕਿਹਾ ਭਾਈ ਸਾਹਿਬ ਤੁਸੀਂ ਤੇ ਕਦੀ ਕਦੀ ਜਾਂਦੇ ਹੁੰਦੇ ਸੀ, ਤੇ ਕੀ ਕਹਿੰਦਾ, ਕਹਿੰਦਾ ਕਦੀ ਕਦੀ ਜਾਂਦੇ ਸੀ ਯਾਰ, ਪ੍ਰੋਬਲਮ ਬੜੀ ਵੱਡੀ ਖੜੀ ਹੋ ਗਈ, ਤੇ ਮੈਂ ਤੇ ਤੂੰ ਤੇ ਕਹਿੰਦਾ ਹਫ਼ਤੇ ਬਾਅਦ, ਮੈਂ ਤੇ ਕਹਿੰਦਾ ਰੋਜ਼ ਹੀ ਜਾਇਆ ਕਰਾਂ, ਮੁਸੀਬਤ ਪਈ ਹੈ ਨਾ, ਰੋਜ਼ ਹੀ ਜਾਇਆ ਕਰਾਂ। ਇਹਨੂੰ ਕਹਿੰਦੇ ਕੰਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ। ਦੱਸੋ ਨਿੱਤਾ ਭਾਵ ਕੀ, ਹਰ ਰੋਜ਼ ਹਮੇਸ਼ਾ। ਕਹਿੰਦੇ ਇਸ ਖਿੱਚ ਦੇ ਵਿੱਚ ਧਿਆਨ ਦੇਣਾ, ਐਸਾ ਸਿਮਰੋ ਨਿਤ ਕਿਉਂ ਗਿਆ, ਜਦੋਂ ਕੋਈ ਮੁਸੀਬਤ ਪੈਂਦੀ ਤਾਂ ਆਪਾਂ ਨੂੰ ਖਿੱਚ ਪੈਂਦੀ ਆ, ਖਿੱਚ ਪੈਂਦੀ, ਐਸੀ ਖਿੱਚ ਪੈਂਦੀ ਆ ਕਿ ਅਸੀਂ ਨੱਠੇ ਹੀ ਤੁਰੇ ਜਾਂਦੇ ਹਾਂ ਗੁਰੂ ਚਰਨਾਂ ਦੇ ਵਿੱਚ, ਅਸੀਂ ਭੱਜੇ ਹੀ ਜਾਂਦੇ ਹਾਂ, ਅਸੀਂ ਘਰ ਬੈਠੇ ਵੀ ਵਾਹਿਗੁਰੂ 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 ਕਰੀ ਜਾਂਦੇ ਹਾਂ, ਮੁਸੀਬਤ ਪਈ ਠੀਕ। ਉਦਾਂ ਭਾਵੇਂ ਰੱਬ ਚੇਤੇ ਨਾ ਆਵੇ, ਜਦੋਂ ਮੁਸੀਬਤ ਪਈ ਹੁੰਦੀ ਨਾ, ਗੁਰੂ ਪਿਆਰਿਓ ਤੁਸੀਂ ਧਿਆਨ ਦਿਓ, ਉਦਾਂ ਬੰਦਾ ਕਹਿੰਦਾ ਵੀ ਆਹ ਗੁਆਂਢੀ ਤੇ ਮੇਰੇ ਦੁਸ਼ਮਣ ਹੀ ਹੈ, ਇਹਨਾਂ ਨੂੰ ਨਹੀਂ ਮੇਰੀ ਬਣਦੀ, ਇਹ ਮੈਨੂੰ ਬੰਦੇ ਚੰਗੇ ਨਹੀਂ ਲੱਗਦੇ। ਘਰ 'ਚ ਪੈ ਗਈ ਮੁਸੀਬਤ ਅੱਧੀ ਰਾਤ ਨੂੰ, ਤੇ ਉਹਨਾਂ ਦਾ ਬੂਹਾ ਖੜਕਾਉਣ ਡਿਆ ਤੇ ਘਰ ਵਿੱਚ ਕਿਸੇ ਮੈਂਬਰ ਨੇ ਕਹਿਤਾ ਨਾ ਗੱਲ ਸੁਣ ਤੂੰ ਤੇ ਕਹਿੰਦਾ ਬੰਦੇ ਚੰਗੇ ਨਹੀਂ ਤੇ ਇਹਨਾਂ ਵੱਲ ਕੀ ਲੈਣ ਚੱਲਿਆ ਤੇ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਇਹੋ ਜਿਹੀਆਂ ਗੱਲਾਂ ਨਹੀਂ ਸੋਚੀ ਦੀਆਂ ਮੁਸੀਬਤ ਦੇ ਵੇਲੇ ਤੇ ਗੱਦੇ ਨੂੰ ਵੀ ਬਾਪ ਕਹਿਣਾ ਪੈਂਦਾ ਤੇ ਮੈਂ ਬਚ ਕੇ ਆਵਾਜ਼ ਮਾਰਾਂ ਸਾਡੇ ਘਰ ਮੁਸੀਬਤ ਪਈ ਆ ਹੁਣ ਮੈਂ ਕੀ ਕਰਾਂ ਹੁਣ ਤੇ ਫਿਰ ਕੀ ਕਹਿੰਦਾ ਉਹ ਖਿੱਚ ਕੇ ਕਹਿੰਦਾ ਨਾ ਹੁਣ ਬੰਦੇ ਬਣ ਗਏ ਉਹ ਕਹਿੰਦਾ ਨਹੀਂ ਬੰਦੇ ਤੂੰ ਕਹਿੰਦਾ ਉਹ ਤੇ ਰੱਬ ਵਰਗੇ ਰੱਬ ਆ ਉਹ ਇਹਨੂੰ ਕਹਿੰਦੇ ਖਿੱਚ ਪਈ ਨਾ ਹੁਣ ਗਿਆ ਜਾ ਕੇ ਬੂਹਾ ਖੜਕਾਇਆ ਕਹਿੰਦੇ ਹਾਂਜੀ ਜਾ ਕੇ ਪਹਿਲਾਂ ਆਕੜਦਾ ਸੀ ਮਾਫ਼ੀ ਨਹੀਂ ਮੰਗਣੀ ਪਹਿਲਾਂ ਹੀ ਕਹਿੰਦਾ ਭਾਅ ਜੀ ਪਿੱਛੇ ਕੋਈ ਜਿਹੜੀ ਖਨਾਮੀ ਹੋਈ ਮਾਫ਼ੀ ਕਰੋ ਅਤੇ ਭਾਈ ਸਾਹਿਬ ਠੀਕ ਨਹੀਂ ਆ ਗਏ ਅਤੇ ਹਸਪਤਾਲ ਲੈ ਕੇ ਜਾਣਾ ਗੱਡੀ ਕੱਢੋ ਜਿੱਦਾਂ ਮਰਜ਼ੀ ਤੁਸੀਂ ਸਭ ਕੁਛ ਆਹ ਹਾ 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 ਹੁਣ ਰੱਬ ਦਿਖਾਈ ਦੇਣ ਡਿਆ ਵੀ ਤੂੰ ਸਭ ਕੁਛ ਹੈ ਉਹਨੇ ਗੱਡੀ ਕੱਢੀ ਲੈ ਕੇ ਗਏ ਕਿੱਥੇ ਸਾਰੇ ਲੋਕਾਂ ਨੂੰ ਕਹਿੰਦਾ ਸੀ ਉਹ ਬੰਦਾ ਕੋਈ ਅੱਜ ਰਾਤ ਛੱਡ ਕੇ ਆਇਆ ਸਿਰਫ ਹਸਪਤਾਲ ਸਿਰਫ ਛੱਡ ਕੇ ਵਾਪਸ ਆ ਗਿਆ ਜਿਹੜਾ ਮਿਲਦਾ ਨਾ ਭਾਈ ਸਾਹਿਬ ਤੁਸੀਂ ਪਹੁੰਚੇ ਕਿੱਦਾਂ ਯਾਰ ਗਵਾਂਢੀ ਰੱਬ ਬਣ ਗਿਆ ਰੱਬ ਬਣ ਗਿਆ ਇਹਨੂੰ ਕਹਿੰਦੇ ਕੰਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿੱਤ ਕਹਿੰਦੇ ਹਮੇਸ਼ਾ ਹੀ ਇਸ ਖਿੱਚ ਦੇ ਅੰਦਰ ਉਸ ਅਕਾਲ ਪੁਰਖ ਦੇ ਸ਼ਬਦ ਦੀ ਆਰਾਧਨਾ ਕਰੋ ਨਾਮ ਸਿਮਰਨ ਕਰੋ ਐਸਾ ਸਿਮਰੋ ਨਿੱਤ ਅਮਰਾਪੁਰ ਬਾਸਾ ਕਰੋ ਦੇਖੋ ਬਾਸਾ ਪਾਪ ਟਿਕੜਾ ਕਹਿੰਦਾ ਤੁਹਾਡੀ ਬਿਰਤੀ ਉੱਥੇ ਜਾ ਕੇ ਟਿਕ ਜਾਊਗੀ ਕਹਿੰਦਾ ਕਿੱਥੇ ਅਮਰਾਪੁਰ ਅਮਰਾਪੁਰ ਪਤਾ ਕਿਹਨੂੰ ਕਹਿੰਦੇ ਅਮਰਾਪੁਰ ਅਵਸਥਾ ਤੁਹਾਡੇ ਅੰਦਰ ਜਦੋਂ ਨੌ ਦਰਵਾਜ਼ਿਆਂ ਦੀ ਚੁੰਗਲ ਚੋਂ ਸਾਡੀ ਬਿਰਤੀ ਛੁੱਟ ਜਾਂਦੀ ਹੈ ਨੌ ਦਰਵਾਜ਼ਿਆਂ ਦੀ ਸੋਚ ਵਿੱਚੋਂ ਪਕੜ ਵਿੱਚੋਂ ਸਾਡੀ ਬਿਰਤੀ ਛੁੱਟ ਜਾਂਦੀ ਹੈ ਅਤੇ ਉੱਚੀ ਹੋ ਜਾਂਦੀ ਥੋੜ੍ਹੀ ਜਿਹੀ ਅਜੇ ਦਸਮ ਦੁਆਰ 'ਚ ਨਹੀਂ ਪਹੁੰਚੀ ਅਜੇ ਨੌ ਦਰਵਾਜ਼ਿਆਂ ਤੋਂ ਬਿਰਤੀ ਉੱਚੀ ਹੋ ਗਈ ਸੋਚ ਉੱਚੀ ਹੋ ਗਈ ਤਾਂ ਉੱਥੇ ਜਾ ਕੇ ਸਾਡੇ ਨਾ ਜਿਹੜੀ ਬਿਰਤੀ ਹੈ ਸਾਡੀ ਸੋਚ ਜਿਹੜੀ ਹੈ ਉਹ ਨੌ ਦਰਵਾਜ਼ਿਆਂ ਦੇ ਬੰਧਨ ਤੋਂ ਛੁੱਟ ਜਾਂਦੀ ਅਮਰ ਹੋ ਜਾਂਦੀ ਹੈ ਅਮਰ ਦਾ ਭਾਵਨਾ ਛੁੱਟਣਾ ਕਿਸੇ ਚੀਜ਼ ਤੋਂ ਸਾਡੀ ਸੋਚ ਨੌ ਦਰਵਾਜ਼ਿਆਂ ਦੀ ਪਕੜ ਚੋਂ ਜਕੜ ਚੋਂ ਛੁੱਟ ਜਾਂਦੀ ਹੈ ਉਸ ਟਿਕਾਣੇ ਦਾ ਨਾਂ ਅਮਰਾਪੁਰ ਆ ਕਹਿੰਦੇ ਅਮਰਾਪੁਰ ਵਾਸਾ ਕਰੋ ਕਹਿੰਦੇ ਮਨਾ ਉੱਥੇ ਜਾ ਕੇ ਟਿਕ ਜਾਏਗਾ ਹੁਣ ਜਿਹੜਾ ਉੱਥੇ ਪਹੁੰਚ ਗਿਆ ਉਹਨੇ ਵੀ ਅੱਗੇ ਚਲੇ ਜਾਣਾ ਕਹਿੰਦਾ ਅੱਗੇ ਕਿੱਥੇ ਗਏ ਕਹਿੰਦਾ ਹਰ ਗਿਆ ਬੋਹਰੇ ਬਿੱਤ ਆਜ ਦਸਮ ਦੁਆਰ ਹਰ ਗਿਆ ਬੋਹਰੇ ਬਿੱਤ ਬਿੱਤ ਕਿਹਨੂੰ ਕਹਿੰਦੇ ਗੁਣ ਨੂੰ ਅਤੇ ਬੋਹਰੇ ਕਿਹਨੂੰ ਕਹਿੰਦੇ ਵਾਪਸ ਆ ਜਾਣਾ ਧਿਆਨ ਦਿਓ ਕਿਸੇ ਦਾ ਮੁੰਡਾ ਕਿਤੇ ਚਲਿਆ ਗਿਆ ਸ਼ਾਮਾਂ ਤੱਕ ਆਇਆ ਨਹੀਂ ਉਹਨੇ ਦੱਸਿਆ ਆਪਣੇ ਆਂਢੀਆਂ ਗੁਆਂਢੀਆਂ ਰਿਸ਼ਤੇਦਾਰਾਂ ਨੂੰ ਫੋਨ ਕਰਤੇ ਵੀ ਮੁੰਡਾ ਭਾਵੇਂ ਕਿਤੇ ਚਲਾ ਗਿਆ ਉਹ ਜਿਹੜਾ ਫੋਨ ਕਰਦਾ ਭਾਅ ਜੀ ਬੋੜਿਆ ਕਿ ਨਹੀਂ ਵਾਪਸ ਆਇਆ ਕਿ ਨਹੀਂ ਇੱਦਾਂ ਕਹਿੰਦੇ ਆਪਾਂ ਅਤੇ ਇੱਥੇ ਵੀ ਕੀ ਲਿਖਿਆ ਹਰ ਗਿਆ ਬੋਹਰੇ ਬਿੱਤ ਹਰ ਪਰਮਾਤਮਾ ਗਿਆ ਗਵਾਚਾ ਹੋਇਆ ਬੋਹਰੇ ਵਾਪਸ ਆ ਜਾਣਾ ਬਿੱਤ ਗੁਣ ਕਹਿੰਦੇ ਇਸ ਆਤਮਾ ਦੇ ਕੋਲ ਆਪਣੇ ਆਪ ਨੂੰ ਜਾਣਨ ਦਾ ਗੁਣ ਸੀ ਪਰ ਇਹਨਾਂ ਸਰੀਰਾਂ ਦੇ ਚੱਕਰਾਂ 'ਚ ਪੈ ਕੇ ਨਾ ਉਹ ਗੁਣੇ ਦਾ ਗਵਾਚ ਗਿਆ ਉਹ ਬਿਰਤੀ ਇਹਦੀ ਗਵਾਚ ਗਈ ਅਤੇ ਫਿਰ ਕਹਿੰਦੇ ਇਹਨੂੰ ਆਪਣੇ ਆਪ ਦੀ ਪਛਾਣ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਮੈਂ ਕੌਣ ਹੈ ਕਹਿੰਦੇ ਜੇ ਇਹ ਮੁਸੀਬਤ ਵਿੱਚ ਜਿੱਦਾਂ ਗੁਰੂ ਦੇ ਲੜ ਲੱਗਦੀ ਹੈ ਸਿਮਰਨ ਕਰਦੀ ਉਸੇ ਖਿੱਚ ਅੰਦਰ ਲਗਾਤਾਰ ਹੀ ਸਿਮਰਨ ਕਰਨ ਲੱਗ ਪਏ ਕਿਤੇ ਹੈ ਨਾ ਅਤੇ ਕੀ ਹੋਏਗਾ ਇਹ ਜਿਹੜਾ ਗੁਣੇ ਦਾ ਗਵਾਚਾ ਸੀ ਨਾ ਉਹ ਗੁਣ ਵਾਪਸ ਆ ਜਾਏਗਾ ਕਹਿੰਦਾ ਆਪਾਂ ਇਹਨੂੰ ਆਪਣੇ ਆਪ ਦੀ ਪਹਿਚਾਣ ਵਾਪਸ ਆ ਜਾਏਗੀ ਇਹਨੂੰ ਪਤਾ ਲੱਗ ਜਾਏਗਾ ਮੈਂ ਕੌਣ ਆ ਜਿੱਥੇ ਪਹੁੰਚ ਕੇ ਭਗਤ ਕਬੀਰ ਜੀ ਨੇ ਇੱਕ ਬੜੀ ਵੱਡੀ ਗੱਲ ਕਹਿ ਦਿੱਤੀ ਕਹਿੰਦੇ ਜਦੋਂ ਮੈਂ ਇਸ ਜਗ੍ਹਾ ਤੇ ਪਹੁੰਚਿਆ ਇਸ ਸਥਾਨ ਦੇ ਉੱਤੇ ਪਹੁੰਚਿਆ ਤੇ ਗੁਰੂ ਨੂੰ ਪਿਆਰੀ ਸਤ ਸਿੰਘ ਜੋ ਗੁਣ ਵਾਪਸ ਆ ਗਿਆ ਤੇ ਕਿਸੇ ਨੇ ਪੁੱਛ ਲਿਆ ਵੀ ਕਬੀਰ ਜੀ ਵੀ ਗੁਣ ਜਿਹੜਾ ਵਾਪਸ ਆ ਕੀ ਪਛਾਣ ਹੈ ਇਹਦੀ ਗੁਣ ਦੀ ਤੇ ਕਬੀਰ ਜੀ ਦੱਸਣ ਲੱਗੇ ਕਹਿੰਦੇ ਉੱਥੇ ਪਹੁੰਚ ਕੇ ਦੇਖੋ ਮੈਨੂੰ ਕੀ ਲੱਭਾ ਜੇ ਕਹਿੰਦੇ ਉੱਥੇ ਪਹੁੰਚ ਕੇ ਮੈਨੂੰ ਪਤਾ ਲੱਗਾ ਕਹੋ ਕਬੀਰ ਰਾਮ ਕੀ ਅੰਜ ਕਹਿੰਦੇ ਉੱਥੇ ਪਹੁੰਚ ਕੇ ਪਤਾ ਲੱਗਾ ਵੀ ਇਹ ਤੇ ਮੇਰੀ ਆਤਮਾ ਪਰਮਾਤਮਾ ਦੀ ਕੋਲ ਚੋਂ ਦੇਖੋ ਫਿਰ ਹੈ ਨਾ ਆਨੰਦ ਇੱਥੇ ਫਿਰ ਉਹੀ ਚੀਜ਼ ਕਹਿੰਦੇ ਪਏ ਆ ਭਰਮ ਕੀ ਜਾਲੀ ਤਾਂ ਕੀ ਕਾਟੀ ਜਾਂਕੋ ਸਾਧ ਸੰਗਤ ਵਿਸਵਾਸਾ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਸ਼ਰਧਾ ਬਣ ਗਈ ਹੈ ਨਿਸ਼ਚੈ ਬਣ ਗਿਆ ਵਿਸ਼ਵਾਸ ਆ ਗਿਆ ਉਹ ਗੁਰੂ ਦੇ ਦਰ ਤੋਂ ਪਰਾਂ ਜਾਂਦੇ ਨਹੀਂ ਹੈ ਜਦੋਂ ਗੁਰੂ ਦੇ ਦਰ ਤੋਂ ਪਰਾਂ ਜਾਂਦੇ ਨਹੀਂ ਹੈ ਵਿਸ਼ਵਾਸ ਆ ਗਿਆ ਮਨ ਬਿਰਤੀ ਟਿਕ ਗਈ ਹੈ ਕਹਿੰਦੇ ਐਸੀ ਮਨ ਬਿਰਤੀ ਟਿਕ ਗਈ ਕੈਸੀ ਟਿੱਕੀ? ਕਹਿੰਦੇ ਐਸੀ ਮਨ ਬਿਰਤੀ ਟਿੱਕੀ ਉਹਨਾਂ ਦੀ ਕਿ ਗੁਰੂ ਨੇ ਐਸੀ ਕਿਰਪਾ ਕੀਤੀ ਤੇ ਉਹਨਾਂ ਨੇ ਪਰ ਮਾਰਨੇ ਨਹੀਂ ਛੱਡੇ। ਉਹਨਾਂ ਨੇ ਸੰਸਾਰੀ ਮੁਸੀਬਤ ਵਿੱਚ ਵੀ ਸਿਮਰਨ ਕਰਨਾ ਨਹੀਂ ਛੱਡਿਆ। ਕਹਿੰਦੇ ਜਿਵੇਂ ਸ਼ਿਕਾਰੀ ਨੂੰ ਰਹਿਮ ਆ ਗਿਆ, ਕਹਿੰਦਾ ਚੱਲ ਜਿੰਨੇ ਤੋਤੇ ਫੜ ਲੈ ਜਿਹੜੇ ਪਰ ਨਹੀਂ ਮਾਰਦੇ ਆਪਾਂ ਰੱਖ ਲਏ ਕੋਲ, ਜਿਹੜੇ ਪਰ ਮਾਰਦੇ ਛੱਡ ਦਿਓ, ਇਹ ਤੰਗ ਕਰਨਗੇ ਮੈਨੂੰ ਵੀ, ਠੀਕ ਹੈ ਨੀ, ਇਹਨਾਂ ਨੇ ਪਿੰਜਰੇ ਜਿਹਨਾਂ ਨੇ ਟਿਕ ਨਹੀਂ ਦੇਣਾ, ਪੜਥੂ ਪਾ ਲੈਣਾ ਬਾਕੀਆਂ ਨੂੰ ਵੀ, ਤੇ ਛੱਡ ਦਿਓ। ਉਹ ਦੋ ਚਾਹੁੰਦੀ ਉਹਨਾਂ ਨੇ ਨੈਟ ਕੱਢ ਦਿੱਤਾ, ਜਾਲ ਕੱਢ ਦਿੱਤਾ, ਉੱਡ ਗਏ। ਇੱਦਾਂ ਗੁਰੂ ਜੀ ਕਹਿੰਦੇ ਆ ਵੀ ਜਿਹੜੇ ਮੋਹ ਮਾਇਆ ਦੇ ਜਾਲ ਚ ਫਸੇ ਵੀ ਸਿਮਰਨ ਨਹੀਂ ਛੱਡਦੇ, ਉਹਨਾਂ ਦੇ ਫਿਰ ਗੁਰੂ ਮੋਹ ਮਾਇਆ ਦਾ ਜਾਲ ਕੱਟ ਦਿੰਦਾ, ਉਹਨਾਂ ਦੀ ਉਡਾਰੀ ਵੱਜ ਜਾਂਦੀ, ਉਹ ਦਸਵਾਂ ਦੁਆਰ ਚ ਪਹੁੰਚ ਜਾਂਦੇ ਨੇ। ਦੇਖੋ ਨੰਦ ਦੀਆਂ ਗੱਲਾਂ, ਪਰ ਆਪਾਂ ਗੌਰ ਨਹੀਂ ਨਾ ਕੀਤੀ ਨਾ, ਆਪਾਂ ਇੱਦਾਂ ਹੀ ਭਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋਈ ਸਾਧ ਸੰਗਤ ਵਿਸ਼ਵਾਸਾ, ਉਹਨਾਂ ਦੇ ਭਟਕਣਾ ਦਾ ਜਾਲ ਕੱਟ ਦਿੰਦਾ ਹੈ ਗੁਰੂ, ਕਿਹੜਾ ਜਾਲ ਕੱਟ ਦਿੰਦਾ ਵੀ, ਜਾਲ ਲੱਭਣਾ ਬਣਨਾ ਪੈਣਾ। ਸੋ ਆਪ ਧਿਆਨ ਦਿਓ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਤਾਰੀ ਲੇ ਪਵਜਲ ਤਾਰੂ ਬਿਖੜਾ ਬੋਧ ਸਾਧੂ ਸੰਗਾ। ਤਾਰੀ ਲੇ ਤਰ ਗਿਆ ਪਵਜਲ, ਸੰਸਾਰ ਸਾਗਰ ਹੈ, ਪਵ ਸਾਗਰ ਹੈ, ਤਾਰੂ ਅਥਾ ਡੂੰਘਾ, ਬਿਖੜਾ ਔਖਾ। ਗੁਰੂ ਜੀ ਕਹਿਣ ਲੱਗੇ ਤਾਰੀ ਲੇ ਪਵਜਲ ਤਾਰੂ ਬਿਖੜਾ ਬੋਧ ਸਾਧੂ ਸੰਗਾ। ਧਿਆਨ ਦਿਓ, ਹੁਣ ਇੱਥੇ ਬੋਧ ਅੱਖਰ ਆ ਗਿਆ, ਬੋਧ ਜਾਜ ਨੂੰ ਕਹਿੰਦੇ, ਬੋਧ ਜਹਾਜ ਨੂੰ ਕਹਿੰਦੇ ਆ। ਜਦੋਂ ਵੀ ਆਪਾਂ ਕੁਛ ਸਮੁੰਦਰ ਕ੍ਰੋਸ ਕਰਦੇ ਹਾਂ ਤੇ ਕੀ ਹੁੰਦਾ, ਜਹਾਜ ਤੇ ਚੜ੍ਹ ਕੇ ਕ੍ਰੋਸ ਕਰਦੇ ਹਾਂ, ਕਿਉਂਕਿ ਉੱਥੇ ਤਰਨ ਦੀ ਸ਼ਕਤੀ ਵੀ ਕੰਮ ਨਹੀਂ ਕਰ ਸਕਦੀ, ਕਿਉਂਕਿ ਬਹੁਤ ਲੰਬਾ ਚੌੜਾ ਹੁੰਦਾ ਹੈ। ਤੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਫਿਰ ਹੋਇਆ ਕੀ ਵੀ ਕੋਈ ਇਨਸਾਨ ਜਹਾਜ ਤੇ ਚੜ੍ਹ ਗਿਆ, ਜਹਾਜ ਉੱਡ ਕੇ ਲੰਘਦਾ, ਜਹਾਜ ਉੱਡ ਕੇ ਲੰਘਦਾ ਸਮੁੰਦਰ ਦੇ ਉੱਤੋਂ ਦੀ। ਹੁਣ ਆਪ ਜੀ ਧਿਆਨ ਦਿਓ, ਜਦੋਂ ਜਹਾਜ ਉੱਤੋਂ ਦੀ ਲੰਘਦਾ ਹੈ, ਆਪਾਂ ਜਹਾਜ ਵਿੱਚ ਬੈਠੇ ਹੁੰਦੇ ਹਾਂ ਤੇ ਥੱਲੇ ਸਮੁੰਦਰ ਵੇਖਣ ਦੇ ਹੁੰਦੇ ਤੇ ਬੜੇ ਖੁਸ਼ ਹੋਣ ਦਿੰਦੇ ਵੀ ਕਮਾਲ ਆ, ਸਮੁੰਦਰ ਦੇ ਉੱਤੋਂ ਹੀ ਲੰਘਣ ਡਏ ਆਪਾਂ। ਪਰ ਜਹਾਜ ਉੱਚਾ ਉੱਚਾ ਲੰਘ ਜਾਂਦਾ, ਇਸ ਕਰਕੇ ਸਮੁੰਦਰ ਦਾ ਅਸਰ ਕੋਈ ਨਹੀਂ, ਡਰ ਕੋਈ ਨਹੀਂ ਰਹਿੰਦਾ ਤੇ ਆਪਾਂ ਭਾਵ ਸਾਗਰ ਚੋਂ ਪਾਰ ਲੰਘ ਜਾਂਦੇ ਹਾਂ। ਇੱਦਾਂ ਗੁਰੂ ਸਾਹਿਬਾਂ ਕਹਿੰਦੇ ਬੋਧ ਸਾਧੂ ਸੰਗਾ, ਸਾਧੂ ਸਤਿਗੁਰੂ, ਸੰਗ ਕੀ ਹੈ, ਰਾਹ ਤੇ ਚੱਲਣਾ, ਕਿਹਦੇ ਨਾਲ ਨਾਲ ਚੱਲਣਾ, ਉਹਨੂੰ ਸੰਗ ਕਹਿੰਦੇ, ਹੈ ਨਾ। ਦਸ ਬੰਦੇ ਇਕੱਠੇ ਹੋ ਕੇ ਤੁਰ ਪਈਏ ਇੱਕੇ ਪਾਸੇ ਨੂੰ ਹੀ, ਕੀ ਕਹਿੰਦਾ ਇਹ ਮੇਰੇ ਸੰਗੀ ਹੈ, ਸੱਚ ਆ। ਉਹ ਚੋਂ ਦੋ ਜਾਣੇ ਕਿਸੇ ਹੋਰ ਪਾਸੇ ਜਾਣ ਵਾਲੇ ਹੋਣ, ਇਹ ਆਪਣੇ ਸੰਗੀ ਨਹੀਂ ਹੈ, ਇਹਦਾ ਮਤਲਬ ਇਹਨਾਂ ਦਾ ਮਾਰਗ ਹੋ ਰਿਹਾ, ਸਾਡਾ ਮਾਰਗ ਹੋ ਰਿਹਾ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਸੰਗੀ ਬਣ ਜਾਂਦੇ ਨੇ, ਤੇ ਜਿਹੜੇ ਮਾਰਗ ਤੇ ਨਹੀਂ ਚੱਲਦੇ ਉਹ ਕਦੀ ਗੁਰੂ ਦੇ ਸੰਗੀ ਨਹੀਂ ਬਣਦੇ। ਬੋਧ ਸਾਧੂ ਸੰਗਾ, ਕਹਿੰਦੇ ਵੀ ਜਦੋਂ ਸਾਡੀ ਬਿਰਤੀ, ਸਾਡੀ ਸੋਚ ਗੁਰੂ ਦਾ ਸੰਗ ਕਰ ਲੈਂਦੀ ਹੈ, ਗੁਰੂ ਦੇ ਮਾਰਗ ਤੇ ਤੁਰ ਪੈਂਦੀ ਹੈ, ਤੇ ਕਹਿੰਦੇ ਫਿਰ ਇਹ ਜਹਾਜ ਦੀ ਨਿਆਈ ਬਣ ਜਾਂਦੀ ਹੈ, ਜਹਾਜ ਦੀ ਨਿਆਈ ਬਣ ਜਾਂਦੀ ਹੈ। ਹੁਣ ਦੇਖਣਾ ਜਹਾਜ ਦੀ ਨਿਆਈ ਕਿਵੇਂ ਬਣਦੀ ਹੈ, ਧਿਆਨ ਦਿਓ। ਕਹਿੰਦੇ ਜਿਹੜਾ ਜਹਾਜ ਆ ਸਮੁੰਦਰ ਦੇ ਉੱਤੋਂ ਉੱਤੋਂ ਲੰਘਦਾ, ਠੀਕ ਹੈ, ਤੇ ਸਮੁੰਦਰ ਕਿਹੜਾ, ਭਾਵ ਸਾਗਰ, ਚਾਸੀ ਦਾ ਗੇੜ, ਮੋਹ ਮਾਇਆ, ਇਹ ਸਮੁੰਦਰ ਆ। ਕਹਿੰਦੇ ਜਿੱਦਣ ਸਾਡੀ ਬਿਰਤੀ ਗੁਰੂ ਦਾ ਸੰਗ ਕਰ ਲੈਂਦੀ ਹੈ ਤੇ ਸਮਝ ਲਓ ਜਹਾਜ ਤੇ ਚੜ੍ਹ ਗਈ ਹੈ, ਤੇ ਸਾਡੀ ਬਿਰਤੀ ਸੰਸਾਰ ਤੋਂ ਮੋਹ ਮਾਇਆ ਤੋਂ ਉੱਚੀ ਉੱਚੀ ਹੋ ਕੇ ਚੱਲਣ ਲੱਗ ਪੈਂਦੀ ਹੈ, ਸਾਡੀ ਸੋਚ ਉੱਚੀ ਹੋ ਜਾਂਦੀ ਹੈ, ਸੰਸਾਰ ਤੋਂ ਭਵ ਸਾਗਰ ਤੋਂ ਉੱਚੀ ਹੋ ਜਾਂਦੀ ਹੈ। ਕਿਵੇਂ ਉੱਚੀ ਕਿਵੇਂ ਹੋ ਜਾਂਦੀ ਹੈ, ਜਹਾਜ ਤੇ ਚੜ੍ਹਿਆ ਬੰਦਾ ਉੱਡ ਕੇ ਜਾ ਰਿਹਾ, ਸਮੁੰਦਰ ਚੋਂ ਲੰਘ ਰਿਹਾ, ਸਮੁੰਦਰ ਦੇ ਅੰਦਰ ਬੇਲ ਮੱਛੀ ਬੜੀ ਵੱਡੀ ਹੁੰਦੀ, ਆਪ ਜੀ ਨੇ ਦੇਖਿਆ ਉਹ 8-10 ਫੁੱਟ ਦੀ, 20-20 ਫੁੱਟ ਦੀ ਮੱਛੀ ਹੁੰਦੀ, ਮਗਰਮੱਛ ਕਿੱਡਾ ਵੱਡਾ ਹੁੰਦਾ। ਜਹਾਜ ਤੇ ਚੜ੍ਹਿਆ ਤੇ ਨਿੱਕੇ ਨਿੱਕੇ ਲੱਗਦੇ ਆ, ਨਿੱਕੇ ਨਿੱਕੇ ਲੱਗਦੇ ਆ, ਕੀੜੇ ਵਾਂਗੂ ਲੱਗਦੇ ਆ। ਤੇ ਗੁਰੂ ਸਾਹਿਬਾਂ ਕਹਿੰਦੇ ਜਿਹਦੀ ਬਿਰਤੀ, ਜਿਹਦੀ ਸੋਚ ਗੁਰੂ ਗ੍ਰੰਥ ਸਾਹਿਬ ਦਾ ਸੰਗ ਕਰਦੀ, ਉਹ ਜਹਾਜ ਤੇ ਚੜ੍ਹ ਜਾਂਦੀ ਹੈ, ਤੇ ਉਹਨੂੰ ਸੰਸਾਰ ਦੇ ਪਦਾਰਥ ਨਿੱਕੇ ਨਿੱਕੇ ਲੱਗਦੇ ਆ। ਕਹਿੰਦਾ ਭਾਵ ਉੱਪਰ ਬੈਠਾ ਬੰਦਾ ਨਾ ਤੇ ਮਗਰਮੱਛ ਤੋਂ ਡਰਦਾ, ਨਾ ਸਮੁੰਦਰ ਦੇ ਕਿਸੇ ਕੀੜੇ ਮਕੌੜੇ ਤੋਂ ਡਰਦਾ, ਤੇ ਨਾ ਪਾਣੀ ਦੇ ਡੁੱਬਣ ਤੋਂ ਡਰਦਾ, ਕਿਉਂਕਿ ਜਹਾਜ ਦੇ ਉੱਤੇ ਬੈਠਾ ਆਰਾਮ ਨਾਲ ਜਾਈ ਜਾ ਰਿਹਾ। ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਜਿਹੜਾ ਪ੍ਰਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਗ ਕਰਦਾ ਹੈ, ਫਿਰ ਉਹ ਸੰਸਾਰ ਦੇ ਕਿਸੇ ਵੀ ਚੀਜ਼ ਤੋਂ ਨਹੀਂ ਡਰਦਾ, ਬਿਰਤੀ ਉੱਚੀ ਹੋ ਜਾਂਦੀ ਹੈ, ਬਿਰਤੀ ਉੱਚੀ ਹੋ ਜਾਂਦੀ ਹੈ, ਐਸੀ ਬਿਰਤੀ ਉੱਚੀ ਹੁੰਦੀ ਹੈ। ਕਿ ਜਹਾਜ ਲੰਘਦਾ ਉੱਤੋਂ ਹੀ ਪਿਆ, ਲੰਘਦਾ ਸਮੁੰਦਰ ਚੋਂ ਹੀ ਹੈ, ਲੰਘਣ ਉੱਤੋਂ ਹੀ ਰਿਹਾ। ਪਰ ਕੀ ਕਹਿੰਦਾ? ਕਹਿੰਦਾ ਕੋਈ ਗੱਲ ਨਹੀਂ, ਇਹ ਮੈਨੂੰ ਕੋਈ ਚੀਜ਼ ਪਕੜ ਨਹੀਂ ਸਕਦੀ, ਲੰਘਣਾ ਆਪਾਂ ਵੀ ਸੰਸਾਰ ਚੋਂ ਹੀ ਹਾਂ। ਪਰ ਜਿੱਦਣ ਗੁਰੂ ਦੇ ਸ਼ਬਦ 'ਤੇ ਸਾਡੀ ਬਿਰਤੀ ਸਵਾਰ ਹੋ ਜਾਂਦੀ ਹੈ ਨਾ, ਗੁਰੂ ਪਿਆਰਿਓ, ਸਾਨੂੰ ਫਿਰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ। ਡਰ ਕਿੱਦਾਂ ਦਾ? ਧਿਆਨ ਦਿਓ, ਸਾਡੀਆਂ ਅੱਖਾਂ ਵੇਖਦੀਆਂ, ਸਾਹਮਣੇ ਕੋਈ ਗੱਡੀ ਲੈ ਕੇ ਆਉਂਦਾ, ਗੱਡੀ ਬੜੀ ਵੱਡੀ ਹੈ। ਜਦੋਂ ਗੱਡੀ ਬੜੀ ਵੱਡੀ ਦੇਖਦਾ ਤੇ ਮਨ ਪਤਾ ਕੀ ਕਹਿੰਦਾ? ਰੱਬਾ ਕਿਤੇ ਕਿਰਪਾ ਕਰ, ਕਿਤੇ ਸਾਨੂੰ ਵੀ ਇੱਦਾਂ ਦੀ ਦੇ। ਇਹ ਆ ਪਕੜ ਵਿੱਚ ਆਇਆ, ਠੀਕ ਹੈ ਬਈ, ਇਹ ਪਕੜ 'ਚ ਆਇਆ। ਅਤੇ ਜਿਹਦੀ ਬਿੱਤੀ ਸ਼ਬਦ 'ਤੇ ਸਵਾਰ ਹੈ ਨਾ, ਵੇਖਦੀ ਉਹ ਵੀ ਗੱਡੀਆਂ ਲੰਘਣ ਦੇ ਵਿੱਚੋਂ ਨਹੀਂ, ਹੋਈ ਸਮੁੰਦਰ 'ਚੋਂ ਲੰਘਣ ਲਈ, ਭਵ ਸਾਗਰ 'ਚੋਂ ਲੰਘਣ ਲਈ। ਪਰ ਕਿੱਦਾਂ ਦੀ ਬਿਰਤੀ ਬਣ ਗਈ ਹੈ? ਨਾਲ ਦੇ ਨੇ ਕਿਹਾ, ਕਹਿੰਦਾ ਭਾਅ ਜੀ ਗੱਡੀ ਦੇਖੋ, ਗੱਡੀ ਵਧੀਆ ਜੀ, ਕਿਤੇ ਰੱਬ ਸਾਨੂੰ ਵੀ ਦੇਵੇ। ਹੁਣ ਇੱਥੇ ਜਹਾਜ਼ 'ਤੇ ਸਵਾਰ ਸੀ, ਸ਼ਬਦ 'ਤੇ ਸਵਾਰ ਸੀ, ਕੀ ਕਹਿੰਦਾ ਸੁਭਾਵਕ ਉਹਨੂੰ? ਕਹਿੰਦਾ ਆਪਣਾ ਸਕੂਟਰ 'ਤੇ ਜਾਣ ਨੇ ਕਿਹੜਾ ਛੋਟਾ ਹੈ। ਕਹਿੰਦਾ ਕਿਉਂ? ਕਹਿੰਦਾ ਬੜੀ ਕਿਰਪਾ, ਜਾਣ 'ਤੇ ਗੱਡੀ 'ਤੇ ਹੀ ਦੇ ਜਾਣ, ਹੈਂ, ਇਹ ਵੀ ਤਾਂ ਉਹਦੀ ਕਿਰਪਾ ਹੀ ਹੈ ਮਾਲਕ ਦੀ, ਸਕੂਟਰ 'ਤੇ ਚੜ੍ਹਾਈ ਫਿਰਨ ਰਿਹਾ। ਇਹਦਾ ਮਤਲਬ ਉਹ ਵੱਡੀ ਗੱਡੀ ਜਿਹੜੀ ਆ ਉਹਨੂੰ ਡਰਾ ਨਹੀਂ ਸਕੀ, ਉਹਨੂੰ ਆਪਣੀ ਚੁੰਗਲ 'ਚ ਫਸਾ ਨਹੀਂ ਸਕੀ, ਕਿਉਂਕਿ ਜਹਾਜ਼ 'ਤੇ ਚੜ੍ਹਿਆ, ਕਿਉਂਕਿ ਗੁਰੂ ਦੇ ਸ਼ਬਦ 'ਤੇ ਸਵਾਰ ਆ। ਸੱਚ ਜੀ ਬਿਰਤੀ ਸਵਾਰ ਹੋਣੀ, ਸਰੀਰ 'ਤੇ ਨਹੀਂ ਸਵਾਰ ਹੋਣਾ, ਬਿਰਤੀ 'ਤੇ ਸਵਾਰ ਹੋਣਾ। ਇਹ ਜਿੰਨੇ ਕੁਝ ਗੁਰਬਾਣੀ ਲਿਖੀ ਹੈ ਨਾ, ਤੁਹਾਡੀ ਬਿਰਤੀ ਨੂੰ ਉੱਚਾ ਕਰਨ ਲਈ ਲਿਖੀ ਹੈ। ਸਰੀਰ ਨਹੀਂ ਉੱਚਾ ਹੋਣਾ, ਬਿਰਤੀ ਉੱਚੀ ਹੋਣੀ। ਜਿੱਦਣ ਬਿਰਤੀ ਉੱਚੀ ਹੋ ਗਈ, ਜਿੱਦਣ ਤੁਹਾਡੀ ਸੋਚ ਉੱਚੀ ਹੋ ਗਈ, ਉੱਦਾਂ ਤੁਸੀਂ ਆਨੰਦ ਦੇਖਣਾ। ਅਤੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ? ਕਹਿੰਦੇ ਤਾਰੀ ਲੈ ਪਵਜਲ ਤਾਰੂ ਬਿਖੜਾ। ਕਹਿੰਦੇ ਭਾਵ ਸਾਗਰ ਜਿਹੜਾ ਨਾ, ਇਹ 'ਚੋਂ ਲੰਘਣਾ ਔਖਾ ਤਾਂ ਬਹੁਤ ਆ, ਬਹੁਤ ਔਖਾ ਹੈ। ਪਰ ਜੇ ਕਿਤੇ ਗੁਰੂ ਦੇ ਉਪਦੇਸ਼ ਰੂਪੀ ਜਹਾਜ਼ 'ਤੇ ਚੜ੍ਹ ਕੇ ਲੰਘੀਏ ਨਾ, ਫਿਰ ਸੁੱਖ ਆ। ਇਹਦਾ ਮਤਲਬ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਬਿੱਤੀ ਜੋੜ ਕੇ ਜ਼ਿੰਦਗੀ ਬਤੀਤ ਕਰੀਏ ਤਾਂ ਜ਼ਿੰਦਗੀ ਬੜੀ ਸੌਖੀ ਆ। ਆ ਜੇ ਮਤਲਬ, ਜੇ ਜ਼ਿੰਦਗੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਜ਼ਿੰਦਗੀ ਗੁਜ਼ਾਰੀਏ ਤਾਂ ਜ਼ਿੰਦਗੀ ਸੌਖੀ ਹੈ। ਅਤੇ ਜੇ ਜਹਾਜ਼ ਤੋਂ ਉਤਰ ਕੇ ਲੰਘੀਏ, ਕਹਿੰਦਾ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਪਰਾਂ ਹੋ ਕੇ ਜ਼ਿੰਦਗੀ ਗੁਜ਼ਾਰੀਏ ਤਾਂ ਇਸ ਭਾਵ ਸਾਗਰ 'ਚੋਂ ਲੰਘਣਾ ਬੜਾ ਔਖਾ ਹੈ। ਮਗਰ ਮੱਛਾਂ ਨੇ ਘੇਰ ਲੈਣਾ ਹੈ, ਮੱਛੀਆਂ ਨੇ ਘੇਰ ਲੈਣਾ ਹੈ, ਅਤੇ ਗੁਰੂ ਪਿਆਰਿਓ ਅੱਧ ਵਿਚਕਾਰ ਹੀ ਡੁੱਬ ਜਾਣਾ ਹੈ, ਅੱਧ ਵਿਚਕਾਰ ਅਤੇ ਦੂਰ ਦੀ ਖੇਡ ਪਹਿਲਾਂ ਹੀ ਡੁੱਬ ਜਾਣਾ। ਕਹਿੰਦਾ ਭਾਵ ਕਿ ਜੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਸੋਝੀ ਇਹਦੇ ਨਾਲ ਜੋੜ ਕੇ ਭਵ ਸਾਗਰ 'ਚੋਂ ਲੰਘਾਂਗੇ ਅਤੇ ਗੁਰੂ ਪਿਆਰਿਓ ਜਿੰਨਾ ਚਿਰ ਜੀਵਨ ਮਿਲਿਆ ਨਾ, ਇਹ ਬੜਾ ਸੌਖਾ ਲੰਘ ਜਾਣਾ ਹੈ। ਅਤੇ ਜੇ ਆਪਾਂ ਗੁਰੂ ਦੇ ਚਰਨਾਂ ਤੋਂ ਪਰਾਂ ਹੋ ਕੇ ਜ਼ਿੰਦਗੀ ਗੁਜ਼ਾਰੀ ਤਾਂ ਬੜੀ ਔਖੀ ਹੋ ਜਾਣੀ ਹੈ, ਕਿਉਂਕਿ ਇਹ ਜਿਹੜਾ ਭਵ ਸਾਗਰ ਹੈ ਨਾ, ਇਹ ਆਪਣੇ 'ਚ ਡੋਬ ਲੈਂਦਾ ਹੈ, ਇਹ ਆਪਣੇ ਵੱਲ ਖਿੱਚ ਲੈਂਦਾ ਹੈ, ਇਹਦੀ ਤਾਕਤ ਹੈ, ਸ਼ਕਤੀ ਹੈ ਇਹਦੀ। ਸੋ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ। ਧਿਆਨ ਦਿਓ, ਪੂਰਨ ਹੋਈ ਮਨ ਕੀ ਆਸਾ, ਵਾਹ ਬਈ ਵਾਹ। ਕਹਿੰਦੇ ਜਿਨ੍ਹਾਂ ਨੇ ਆਪਣੀ ਮਨ ਬਿਰਤੀ ਸ਼ਬਦ 'ਤੇ ਸਵਾਰ ਕੀਤੀ ਹੋਈ ਹੈ ਅਤੇ ਭਾਵ ਸਾਗਰ 'ਚੋਂ ਲੰਘਦੇ ਪਏ ਨੇ, ਉਹਨਾਂ ਦੀ ਲਿਖਣ ਲੱਗੇ ਪੂਰਨ ਹੋਈ ਮਨ ਕੀ ਆਸਾ। ਆਪਾਂ ਪਤਾ ਕਹਿੰਦੇ ਉਹਨਾਂ ਦੇ ਆਸਾ, ਉਹਨਾਂ ਦੇ ਮਨ ਦੀਆਂ ਆਸਾਂ ਸਾਰੀਆਂ ਪੂਰੀਆਂ ਹੋਈਆਂ ਨੇ। ਕਿਹੜੀਆਂ ਆਸਾਂ? ਕਿਹੜੀਆਂ ਆਸਾਂ? ਇਹਨਾਂ ਦਾ ਕਿਤੇ ਭੁਲੇਖੇ 'ਚ ਪੈ ਜਾਓ, ਇਹ 'ਚ ਬੜਾ ਕੁਝ ਲਿਖਿਆ ਜੇ, ਇਹ 'ਚ ਹੋਰ ਕੁਝ ਲਿਖਿਆ। ਸੁਰਗ ਵਾਸ ਨਾ ਬਾਸੀਏ, ਦਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਬੜਾ ਕੁਝ ਲਿਖਿਆ ਜੇ ਇਹਦੇ 'ਚ। ਗੁਰੂ ਪਿਆਰੇ ਸਮੁੰਦਰ ਤੇ ਦਰਿਆ ਛੁੱਟੇ ਨੇ, ਉਹਨਾਂ ਨਾਲੋਂ ਵੱਡਾ ਸਮੁੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਉਹਨਾਂ ਨਾਲੋਂ ਵੱਡਾ ਉਹ ਛੋਟਾ ਹੈ, ਠੀਕ ਹੈ ਬਈ। ਸੋ ਧਿਆਨ ਦੇਣਾ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਪੂਰਨ ਹੋਈ ਮਨ ਕੀ ਆਸਾ, ਇੱਕੋ ਹੀ ਮਨ ਕੀ ਨਹੀਂ ਲਿਖਿਆ, ਮਨ ਕੀ ਲਿਖਿਆ, ਠੀਕ ਹੈ ਬਈ। ਪੂਰਨ ਹੋਈ ਮਨ ਕੀ ਆਸਾ, ਕਹਿੰਦੇ ਇਸ ਮਨ ਦੇ ਵਿੱਚ ਇੱਕ ਤਾਂਘ ਸੀ, ਆਸ ਕਹਿੰਦੇ ਤਾਂਘ ਨੂੰ, ਇੱਕ ਤਾਂਘ ਸੀ, ਇੱਕ ਕਿਰਨ ਸੀ, ਇੱਕ ਜੋਤ ਜਗਦੀ ਸੀ ਇਹਦੇ ਅੰਦਰ। ਜਿਹੜਾ ਮਨ ਹੈ ਪਿਛਲੇ ਜਨਮਾਂ 'ਚ ਬੈਠਾ ਨਾ, ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਨ ਲੱਗਾ, ਕੀ ਕਹਿਣ ਲੱਗਾ? ਵਿਸਰ ਨਾਹੀਂ ਦਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ। ਕਹਿੰਦੇ ਗੱਲ ਸੁਣੋ, ਇਹਦੇ ਮਨ ਦੀ ਆਸ ਆ ਸੀ, ਇਹ ਪਿਛਲੇ ਜਨਮਾਂ ਤਰਲੇ ਲੈਣ ਲਿਆ ਕਿ ਪਰਮਾਤਮਾ ਮੈਨੂੰ ਭੁੱਲਣਾ ਕਿਤੇ ਮੈਨੂੰ ਆਪਣਾ ਨਾਮ ਦੇ। ਕਹਿੰਦਾ ਮੈਨੂੰ ਆਪਣੇ ਆਪ ਦੀ ਸੋਝੀ ਤੇ ਉਹ ਕਿਤੇ ਮਿਲਦੀ ਨਹੀਂ ਪਈ ਸੀ। ਕਹਿੰਦਾ ਫਿਰ ਇਸ ਜਨਮ ਦੇ ਅੰਦਰ ਇਸ ਭਵ ਸੰਗਤ ਚੋਂ ਲੰਘਦਿਆਂ ਜਿਨ੍ਹਾਂ ਦੀ ਬਿਰਤੀ ਗੁਰੂ ਦੇ ਸ਼ਬਦ ਰੂਪੀ ਜਹਾਜ਼ 'ਤੇ ਸਵਾਰ ਹੋ ਗਈ ਹੈ ਨਾ, ਕਹਿੰਦਾ ਉਹਨਾਂ ਨੂੰ ਸਵਾਰ ਹੋਇਆਂ ਨੂੰ, ਹੁਣ ਦੇਖੋ ਆਨੰਦ ਵੇਖਣ ਵਾਲੀ ਗੱਲਾਂ ਨੇ, ਦੋ ਜਣੇ ਖੜੇ ਸੀ, ਤਜਰਬੇ ਕਰਿਆ ਕਰੋ, ਦੋ ਜਣੇ ਖੜੇ ਸੀ। ਇੱਕ ਜਣਾ ਕਹਿੰਦਾ ਭਾਈ ਸਾਹਿਬ ਕਿੱਥੋਂ ਆਇਓ? ਕਹਿੰਦਾ ਬਾਇਆ ਸਾਡਾ ਕੀ ਹੈ, ਤੁਰੇ ਰਹਿੰਦੇ ਹਨ, ਕਦੀ ਕਿਸੇ ਦੇਸ਼ ਕਦੀ ਕਿਸੇ ਦੇਸ਼ ਬਿਜ਼ਨਸ ਕਰਦੇ ਹਾਂ। ਹੁਣ ਇਹ ਵਿਚਾਰਾ ਕਦੀ ਜਹਾਜ਼ 'ਤੇ ਚੜਿਆ ਨਹੀਂ ਸੀ, ਜਹਾਜ਼ 'ਤੇ ਚੜਿਆ ਨਹੀਂ ਸੀ। ਉਹਨੂੰ ਕਹਿੰਦਾ ਭਾਈ ਸਾਹਿਬ ਇਹ ਜਹਾਜ਼ ਕਿਤੇ ਕਿਤੇ ਘੰਟੇ ਨਾਲ, ਕਹਿੰਦਾ 8-8 ਘੰਟੇ, 10-10 ਘੰਟੇ, 20-20 ਘੰਟੇ ਜਹਾਜ਼ 'ਤੇ ਬਹਿਣਾ ਪੈਂਦਾ। ਅਤੇ ਕਹਿੰਦਾ ਭਾਜੀ ਫਿਰ ਖਾਂਦੇ ਕੀ ਹੋ? ਉਹ ਕਹਿੰਦਾ ਭਾਈ ਜਹਾਜ਼ 'ਚ ਬੜਾ ਵਧੀਆ ਖਾਣਾ ਮਿਲਦਾ। ਇਹ ਕਿੱਦਾਂ ਦਾ ਮਿਲਦਾ? ਬੜਾ ਵਧੀਆ ਖਾਣਾ, ਵੱਖਰਾ ਹੀ ਹੁੰਦਾ। ਅੱਜ ਦਾ ਤੂੰ ਖਾਣਾ ਖਾਣਾ, ਇਹਦੇ ਨਾਲ ਵੱਖਰਾ ਹੁੰਦਾ, ਪੈਕ ਹੁੰਦਾ, ਗਰਮ ਹੁੰਦਾ। ਉਹ ਬੜਾ ਨਾਲ, ਭਾਜੀ ਜਹਾਜ਼ 'ਚ ਗਰਮ ਕਿੱਦਾਂ ਮਿਲ ਗਿਆ? ਜਹਾਜ਼ 'ਚ ਕਿੱਦਾਂ ਤੁਹਾਨੂੰ ਚੌਲ ਮਿਲ ਗਏ? ਤੁਸੀਂ ਕਹਿੰਦੇ ਉੱਥੇ ਪਰੌਂਠੇ ਵੀ ਮਿਲ ਜਾਂਦੇ, ਕਿੱਦਾਂ ਮਿਲ ਗਏ? ਉਹ ਕਹਿੰਦਾ ਜਦੋਂ ਜਾਏਗਾ ਪਤਾ ਲੱਗ ਜੂ। ਹੁਣ ਧਿਆਨ ਦਿਓ, ਇਹਦਾ ਮਤਲਬ ਜਹਾਜ਼ ਦੇ ਵਿੱਚ ਜਿਹੜਾ ਖਾਣਾ ਮਿਲਦਾ, ਜਿਹਨਾਂ ਨੇ ਖਾਧਾ, ਜਿਹਨਾਂ ਸਫ਼ਰ ਕੀਤਾ, ਉਹਦਾ ਆਨੰਦ ਉਹਨਾਂ ਨੂੰ ਪਤਾ। ਅਤੇ ਗੁਰੂ ਜੀ ਪਤਾ ਕਹਿੰਦੇ ਜਿਹੜਾ ਇਸ ਉਪਦੇਸ਼ ਰੂਪੀ ਜਹਾਜ਼ ਵਿੱਚ ਚੜ੍ਹਦੇ ਆ ਨਾ, ਉਹਨਾਂ ਦੀ ਬਿਰਤੀ ਨੂੰ ਜਿਹੜੀ ਗੁਰੂ ਕੋਲੋਂ ਨਾਮ ਦੀ ਖੁਰਾਕ ਮਿਲਦੀ, ਸਿਰਫ ਉਹਨਾਂ ਨੂੰ ਹੀ ਪਤਾ, ਦੂਜਿਆਂ ਨੂੰ ਨਹੀਂ ਪਤਾ। ਹੈ ਕਿਹੜਾ ਆਨੰਦ ਹੈ ਨਾ? ਕੀ ਕਹਿੰਦੇ? ਕਹਿੰਦਾ ਜਿਹੜੇ ਜਹਾਜ਼ 'ਚ ਬਹਿ ਕੇ ਜਾਂਦੇ ਨੇ, ਉਹਨਾਂ ਨੂੰ ਖਾਣੇ ਦਾ ਪਤਾ ਕਿੱਦਾਂ ਦਾ ਮਿਲਦਾ? ਕਹਿੰਦਾ ਫਿਰ ਜਿਹਨਾਂ ਦੀ ਬਿਰਤੀ ਗੁਰੂ ਦੇ ਉਪਦੇਸ਼ ਰੂਪੀ ਜਹਾਜ਼ 'ਚ ਸਵਾਰ ਹੁੰਦੀ ਹੈ ਨਾ, ਕਹਿੰਦੇ ਫਿਰ ਨਾਮ ਦੀ ਖੁਰਾਕ ਦਾ ਸਵਾਦ ਕਿੱਦਾਂ ਦਾ? ਕਹਿੰਦਾ ਫਿਰ ਉਹਨਾਂ ਨੂੰ ਪਤਾ। ਇਹਨੂੰ ਕਹਿੰਦੇ ਜੇ ਪੂਰਨ ਹੋਈ ਮਨ ਕੀ ਆਸਾ। ਕਹਿੰਦਾ ਜਿਹਨਾਂ ਦੀ ਬਿਰਤੀ ਗੁਰੂ ਦੇ ਉਪਦੇਸ਼ ਰੂਪੀ ਜਹਾਜ਼ 'ਤੇ ਸਵਾਰ ਹੁੰਦੀ ਹੈ ਨਾ, ਦੇਖੋ ਧਿਆਨ ਨਾਲ, ਜਹਾਜ਼ ਦੇ ਵਿੱਚ ਵੀ ਖਾਣਾ ਮਿਲਦਾ। ਇਹਦਾ ਮਤਲਬ ਗੁਰਬਾਣੀ ਪੜ੍ਹੀਏ, ਇਸ ਉਪਦੇਸ਼ ਦੇ ਉੱਤੇ ਬਿਰਤੀ ਸਵਾਰ ਹੋਵੇ, ਅਤੇ ਇਹਦੇ ਵਿੱਚ ਬਹਿ ਕੇ ਫਿਰ ਸਾਨੂੰ ਨਾਮ ਦਾ ਖਾਣਾ ਮਿਲਦਾ, ਨਾਮ ਦੀ ਖੁਰਾਕ ਮਿਲਦੀ। ਇਹਨੂੰ ਕਹਿੰਦੇ ਪੂਰਨ ਹੋਈ ਮਨ ਕੀ ਆਸਾ। ਕਹਿੰਦਾ ਫਿਰ ਮਨ ਦੀ ਆਸ ਪੂਰੀ ਹੋ ਜਾਂਦੀ। ਬੜੇ ਤਰਲੇ ਲੈਂਦੇ ਹਾਂ ਵੀ ਕਦੋਂ ਜਹਾਜ਼ 'ਤੇ ਚੜਾਂਗੇ, ਕਦੋਂ ਜਹਾਜ਼ 'ਚ ਬਹਿ ਖਾਣਾ ਖਾਵਾਂਗੇ, ਕਦੋਂ ਗੁਰਬਾਣੀ ਨੂੰ ਵਿਚਾਰਾਂਗੇ, ਅਤੇ ਕਦੋਂ ਨਾਮ ਦੀ ਖੁਰਾਕ ਛਕਾਂਗੇ। ਕਹਿੰਦੇ ਉਹਨਾਂ ਨੂੰ ਮਿਲਦੀ ਹੈ। ਕਹਿੰਦੇ ਫਿਰ ਕੀ ਹੋਇਆ? ਗੁਰ ਭੇਟੇ ਹੋ ਹਰ ਰੰਗਾ, ਧਿਆਨ ਦਿਓ। ਕਹਿੰਦਾ ਪਰ ਧਿਆਨ ਦੇਣ ਵਾਲੀ ਗੱਲ ਆ। ਕਹਿੰਦੇ ਕਿਹੜੀ? ਕਹਿੰਦੇ ਪਰ ਇਹ ਦਾਤ, ਇਹ ਖੁਰਾਕ, ਇਹ ਖਾਣਾ ਮਿਲਦਾ ਉਹਨਾਂ ਨੂੰ ਹੀ ਹੈ, ਇਹ ਟਿਕਟ ਮਿਲਦੀ ਉਹਨਾਂ ਨੂੰ ਹੀ ਹੈ, ਜਹਾਜ਼ ਦੀ ਟਿਕਟ ਸਾਰਿਆਂ ਨੂੰ ਮਿਲਦੀ ਨਹੀਂ ਹੈ ਨਾ। ਕਹਿੰਦੇ ਉਹਨਾਂ ਨੂੰ ਮਿਲਦੀ ਆ ਗੁਰ ਭੇਟਿਓ ਹਰ ਰੰਗਾ, ਹਰ ਪਰਮਾਤਮਾ ਰੰਗ ਰੰਗ ਵਾਲਾ। ਭੇਟ ਦਾ ਮਤਲਬ ਕੀ ਹੈ? ਸਾਹਮਣੇ ਹੋਣਾ, ਮਿਲਣਾ। ਆਹਦੇ ਦਾਤ ਮਿਲਦੀ ਉਹਨਾਂ ਨੂੰ ਆ ਜਿਹੜੇ ਗੁਰੂ, ਜਿਹੜਾ ਉਸ ਪਰਮਾਤਮਾ ਦੇ ਰੰਗ ਵਾਲਾ ਦਾ, ਉਸ ਗੁਰੂ ਨੂੰ ਮਿਲੇ ਜਾ ਕੇ। ਕਹਿੰਦਾ ਭਾਵ ਗੁਰੂ ਪਰਮਾਤਮਾ ਦਾ ਦੂਜਾ ਰੂਪ ਆ। ਇਹਦਾ ਮਤਲਬ ਜਿਹਨਾਂ ਦੀ ਨਾਤਾ, ਜਿਹਨਾਂ ਦੀ ਬਿਰਤੀ, ਜਿਹਨਾਂ ਦਾ ਸੰਬੰਧ ਗੁਰੂ ਨਾਲ ਜੁੜਿਆ, ਕਹਿੰਦੇ ਜਹਾਜ਼ 'ਤੇ ਉਹੀ ਚੜ੍ਹ ਕੇ ਇਹ ਖੁਰਾਕ ਛੱਕ ਸਕਦੇ। ਜਿਹਨਾਂ ਦਾ ਨਾਤਾ ਹੀ ਗੁਰੂ ਨਾਲ ਨਹੀਂ ਜੁੜਿਆ, ਉਹ ਇਹ ਖੁਰਾਕ ਨਹੀਂ ਛੱਕ ਸਕਦੇ। ਸੱਚ ਦੇ ਇਹਦਾ ਮਤਲਬ ਐਵੇਂ ਆਪਾਂ ਪੱਟੀਆਂ ਮਾਰਦੇ ਵੀ ਗੁਰੂ ਨਾਲ ਲੱਗਣ ਦੀ ਕੀ ਲੋੜ ਪਈ? ਧਿਆਨ ਨਾਲ ਪੱਲੇ ਬੰਨੀ ਜਾਇਓ ਅੱਜ ਵੀ ਗੁਰੂ ਨਾਲ ਲੜਨ ਲੱਗ ਕੇ ਹੀ ਗੱਲ ਬਣਨੀ ਹੈ, ਤਾਂ ਹੀ ਜਹਾਜ਼ 'ਤੇ ਸਵਾਰ ਹੋਵਾਂਗੇ, ਅਤੇ ਤਾਂ ਹੀ ਜਹਾਜ਼ ਵਾਲਾ ਖਾਣਾ ਖਾਵਾਂਗੇ ਅੰਦਰ ਉਹਦੇ ਬਹਿ ਕੇ। ਇਹਦਾ ਮਤਲਬ ਉਪਦੇਸ਼, ਜਦੋਂ ਸਾਡੀ ਬਿਰਤੀ ਉਪਦੇਸ਼ 'ਤੇ ਸਵਾਰ ਹੋਊਗੀ, ਫਿਰ ਇਸ ਉਪਦੇਸ਼ 'ਤੇ ਸਵਾਰ ਹੋ ਕੇ ਫਿਰ ਨਾਮ ਦੀ ਖੁਰਾਕ ਛੱਕ ਸਕਦੀ ਹੈ, ਫਿਰ ਨਾਮ ਸਿਮਰਨ ਕਰ ਸਕਦੀ ਹੈ। ਅਤੇ ਜੇ ਜਹਾਜ਼ 'ਤੇ ਸਵਾਰ ਹੀ ਨਹੀਂ ਹੋਇਆ, ਫਿਰ ਖੁਰਾਕ ਨਹੀਂ ਖਾਧੀ ਜਾਂਦੀ। ਕਹਿੰਦਾ ਭਾਵ ਜੇ ਗੁਰਬਾਣੀ ਦੀ ਸੋਝੀ ਨਹੀਂ, ਫਿਰ ਨਾਮ ਸਿਮਰਨ ਨਹੀਂ ਹੁੰਦਾ। ਬਾਣੀ 'ਚ ਪੰਕਤੀ ਲਿਖੀ ਪੜ੍ਹ ਲਓ, ਹੋਰ ਲਿਖਿਆ ਕਈ ਪਾਡੀਆਂ ਮਾਰਦੇ ਲੈ, ਕੀ ਲੋੜ ਹੈ ਗੁਰੂ ਦੇ ਲੜਨ ਲੱਗਣ ਦੀ? ਉੱਦਾਂ ਹੀ ਵਾਹਿਗੁਰੂ ਵਾਹਿਗੁਰੂ ਕਰੀ ਜੋ ਐਵੇਂ ਵਿਉਕੀ ਵਕਤ ਨੂੰ ਫੜੇ ਕਹਿੰਦੇ ਨਾ। ਅਤੇ ਬਾਣੀ 'ਚ ਲਿਖਿਆ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗੇ। ਹੋ ਗਿਆ ਕਬੀਰ ਹੁਣ ਕਹਿੰਦਾ ਬਿਨਾਂ ਉਪਦੇਸ਼ ਦੇ, ਬਿਨਾਂ ਗੁਰੂ ਦੇ ਸ਼ਬਦ ਦੇ ਚਾਨਣ ਦੇ ਕੋਈ ਰੱਬ ਰੱਬ ਕਰਨ ਲੱਗੇ ਨਾ, ਤਾਂ ਦੁੱਖ ਹੀ ਲੱਗਦਾ, ਰੱਬ ਨਹੀਂ ਲੱਭਦਾ। ਇਹਦਾ ਮਤਲਬ ਪਤਾ ਕੀ ਹੈ? ਬਿਨ ਸਤਿਗੁਰੂ ਸੇਵੇ, ਇਹਦਾ ਮਤਲਬ ਕੀ ਹੈ ਕਿ ਗੁਰੂ ਦਾ ਉਪਦੇਸ਼ ਕੁਛ ਆ, ਅਤੇ ਉਹ ਵਾਹਿਗੁਰੂ ਵਾਹਿਗੁਰੂ ਕਿਸੇ ਹੋਰ ਢੰਗ ਨਾਲ ਕਹਿਣ ਡਿਆ, ਕਹਿੰਦੇ ਉਹਨੂੰ ਦੁੱਖ ਹੀ ਲੱਗਦਾ। ਇਹਦਾ ਮਤਲਬ ਗੁਰੂ ਦੇ ਉਪਦੇਸ਼ ਦੇ ਅਧੀਨ ਹੋ ਕੇ, ਉਪਦੇਸ਼ 'ਤੇ ਸਵਾਰ ਹੋ ਕੇ ਖੁਰਾਕ ਛਕੇ, ਨਾਮ ਸਿਮਰਨ ਕਰੇ, ਤਾਂ ਰੱਬ ਦੀ ਪ੍ਰਾਪਤੀ ਆ। ਅਤੇ ਜੇ ਗੁਰੂ ਦੇ ਉਪਦੇਸ਼ ਤੋਂ ਪਰਾਂ ਹੋ ਕੇ ਵਾਹਿਗੁਰੂ ਵਾਹਿਗੁਰੂ ਕਰੇ, ਫਿਰ ਰੱਬ ਦੀ ਪ੍ਰਾਪਤੀ ਨਹੀਂ। ਫਿਰ ਉੱਥੇ ਕਿਹਾ ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ ਹੋ ਗਿਆ ਕਲੀਅਰ, ਬੜਾ ਆਨੰਦ ਆ, ਲਿਖਿਆ ਸਭ ਕੁਛ ਹੀ ਇਹਦੇ 'ਚ, ਪਰ ਅਸੀਂ ਪੜ੍ਹਿਆ ਵੀ ਹੈ, ਐਡੀ ਗੱਲ ਨਹੀਂ ਹੈਗੀ, ਕਿਉਂਕਿ ਆਪ ਜੀ ਕਹੋਗੇ ਵੀ ਅਸੀਂ ਤਾਂ ਸਹਿਜ ਪਾਠ ਦਾ ਭੋਗ ਪਾਇਆ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਅਸੀਂ ਕਿਹੜਾ ਨਹੀਂ ਪੜ੍ਹਿਆ। ਉਹ ਬਈ ਆਪ ਜੀ ਨੇ ਸਾਰਿਆਂ ਨੇ ਪੜ੍ਹਿਆ ਹੈ, ਆਪ ਜੀ ਨੇ ਬਹੁਤ ਸੋਹਣਾ ਕੰਮ ਕੀਤਾ ਹੈ, ਪਰ ਬਿਰਤੀ ਸਵਾਰ ਨਹੀਂ ਹੋਈ, ਬਿਰਤੀ ਸਵਾਰ ਨਹੀਂ ਹੋਈ। ਠੀਕ ਹੈ ਬਈ, ਕਿਉਂ ਨਹੀਂ ਸਵਾਰ ਹੋਈ? ਗੁਰੂ ਪਿਆਰਿਓ, ਸਾਡੀ ਬਿਰਤੀ ਇੱਦਾਂ ਦੀ ਬਣ ਗਈ ਹੈ ਕਿ ਅਸੀਂ ਆਪਣੀ ਸੋਚ ਦੇ ਮੁਤਾਬਕ ਹੀ ਗੁਰਬਾਣੀ ਨੂੰ ਢਾਲਣਾ ਚਾਹੁੰਦੇ ਹਾਂ, ਅਸੀਂ ਆਪਣੀ ਸੋਚ ਦੇ ਮੁਤਾਬਕ ਹੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ, ਉਸ ਪਰਮਾਤਮਾ ਕੋਲੋਂ ਆਪਣੀ ਜ਼ਿੰਦਗੀ ਚਲਾਉਣੀ ਚਾਹੁੰਦੇ ਹਾਂ। ਅਸੀਂ ਗੁਰੂ ਜੀ ਨੂੰ ਬੇਨਤੀ ਕਰ ਦਿੰਦੇ ਹਾਂ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਂ ਆਪ ਦੇ ਚਰਨਾਂ 'ਚ ਮੱਥਾ ਟੇਕਣ ਆਇਆ, ਮੇਰੇ 'ਤੇ ਕਿਰਪਾ ਕਰ ਦਿਓ, ਫਲਾਣਾ ਮੇਰਾ ਕੰਮ ਕਰ ਦਿਓ। ਅਤੇ ਗੁਰੂ ਨੂੰ ਪਿਆਰੇ ਸਾਧ ਸੰਗਤ ਜੀ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ? ਕਹਿੰਦੇ ਭਾਈ ਗੱਲ ਸੁਣ, ਤੇਰਾ ਮੇਰਾ ਨਾਤਾ ਤਾਂ ਜੁੜਦਾ ਹੀ ਨਹੀਂ ਪਿਆ। ਕਹਿੰਦਾ ਜੀ ਉਹ ਕਿਉਂ? ਕਹਿੰਦੇ ਕਿਉਂਕਿ ਜਿਹੜੀ ਚੀਜ਼ ਤੂੰ ਲੈਣ ਆਇਆ ਉਹ ਮੈਂ ਵੇਚਦਾ ਨਹੀਂ, ਅਤੇ ਜਿਹੜੀ ਮੈਂ ਵੇਚਦਾ ਉਹ ਤੂੰ ਲੈਂਦਾ ਹੀ ਨਹੀਂ। ਸੋਚਣ ਵਾਲੀ ਗੱਲ ਨਾ, ਤੂੰ ਲੈਣ ਆ ਦਾਤ ਸੰਸਾਰ ਲੈਣ ਆਇਆ? ਕਹਿੰਦੇ ਹਾਂਜੀ। ਕਹਿੰਦੇ ਮੈਂ ਸੰਸਾਰ ਵੇਚਦਾ ਨਹੀਂ, ਉਹ ਤੇਰੇ ਭਾਗਾਂ ਦੇ ਮੁਤਾਬਕ ਤੈਨੂੰ ਮਿਲ ਹੀ ਜਾਣਾ, ਅਤੇ ਮੈਂ ਨਾਮ ਦੀ ਦਾਤ ਵੇਚਦਾ ਉਹ ਤੂੰ ਮੰਗਦਾ ਨਹੀਂ। ਤਾਂਹੀਓ ਫਿਰ ਗੁਰੂ ਜੀ ਨੂੰ ਲਿਖਣਾ ਪਿਆ ਦਾਤ ਪਿਆਰੀ ਸਿਰਿਆ ਦਿੱਤਾਰਾ, ਇੱਥੇ ਲਿਖਿਆ ਉਹਨਾਂ ਨੇ। ਕਹਿੰਦਾ ਤੈਨੂੰ ਦਾਤ ਪਿਆਰੀ ਹੈ? ਕਹਿੰਦਾ ਹਾਂਜੀ। ਅਤੇ ਤੂੰ ਪਰਮਾਤਮਾ ਨੂੰ ਭੁਲਾ ਕੇ ਬੈਠਾ, ਤਾਂਹੀਓ ਤੇਰਾ ਮੇਰਾ ਨਾਤਾ ਨਹੀਂ ਜੁੜਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਤਮਿਕ ਨਾਤਾ ਉਦੋਂ ਜੁੜਨਾ ਹੈ ਜਦੋਂ ਸਾਡੀ ਬਿਰਤੀ ਬਣ ਗਈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਗਿਆਨ ਦੇ ਰਹੇ ਨੇ ਆਪਾਂ ਕੇਵਲ ਤਾਂ ਕੇਵਲ ਗੁਰੂ ਨਾਲ ਗੱਲਾਂ ਉਹਦੀਆਂ ਹੀ ਕਰਨੀਆਂ। ਸ਼ਬਦ ਦੀ ਗੱਲ ਗੁਰੂ ਗ੍ਰੰਥ ਸਾਹਿਬ ਨਾਲ ਕਰੋ, ਸ਼ਬਦ ਦੀ, ਨਾਮ ਦੀ, ਅਤੇ ਤੁਹਾਡਾ ਦਾਤਾ ਜੁੜ ਜੂਗਾ। ਤੁਸੀਂ ਕਰਦੇ ਸੰਸਾਰ ਦੀ ਗੱਲ, ਨਾਤਾ ਜੁੜਦਾ ਨਹੀਂ। ਠੀਕ ਹੈ, ਫਿਰ ਗੁਰੂ ਸਾਹਿਬ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਵੀ ਜਦੋਂ ਤੋਂ ਇਸ ਗੁਰੂ ਜਿਹੜਾ ਗੁਰੂ ਉਸ ਪਰਮਾਤਮਾ ਦੇ ਰੰਗ ਵਰਗਾ ਹੈ, ਪੀਤੇ ਹਰ ਰੰਗਾ, ਪਰਮਾਤਮਾ ਦੇ ਰੰਗ ਵਰਗਾ ਜਿਹੜਾ ਗੁਰੂ ਆ ਨਾ, ਜਦੋਂ ਤੇਰਾ ਇਹਦੇ ਨਾਲ ਨਾਤਾ ਜੁੜ ਗਿਆ ਨਾ, ਇਹ ਦਾਤਾਂ ਤੈਨੂੰ ਸਾਰੀਆਂ ਤਾਂ ਮਿਲਣੀਆਂ। ਕਹਿੰਦਾ ਕਿਹੜੀਆਂ ਕਿਹੜੀਆਂ? ਤੇ ਕਹਿਣ ਲੱਗੇ, ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤ ਅਗਾਹੇ। ਦੇਖੋ ਅੱਗੇ ਜਾ ਕੇ ਕਿਹਾ, ਜਦੋਂ ਨਾਤਾ ਜੁੜ ਗਿਆ, ਸੁਰਤ ਸਾਡੀ ਜਹਾਜ਼ 'ਤੇ ਸਵਾਰ ਹੋ ਗਈ, ਸ਼ਬਦ 'ਤੇ ਸਵਾਰ ਹੋ ਗਈ, ਗੁਰਬਾਣੀ ਨੂੰ ਸਮਝਣ ਲੱਗ ਪਈ, ਸਵਾਰੀ ਦਾ ਮਤਲਬ ਗੁਰਬਾਣੀ ਨੂੰ ਸਮਝਣ ਲੱਗ ਪਈ। ਅਤੇ ਕੀ ਕਹਿੰਦੇ? ਕਹਿੰਦੇ ਨਾਮ ਖਜ਼ਾਨਾ ਭਗਤੀ ਪਾਇਆ। ਆਂਦਾ ਫਿਰ ਆਪਾਂ ਜਦੋਂ ਜਹਾਜ਼ 'ਚ ਬੈਠੇ ਸੀ, ਅਤੇ ਜਹਾਜ਼ 'ਚ ਬੈਠਿਆਂ ਬੈਠਿਆਂ ਨੂੰ ਅਜੇ 10-15 ਮਿੰਟ ਹੀ ਹੋਏ, ਜਹਾਜ਼ ਜਦੋਂ ਸਿੱਧਾ ਹੋਇਆ ਅਤੇ ਆ ਗਏ, ਅਤੇ ਕੁਰਸੀਆਂ ਸਿੱਧੀਆਂ ਕਰ ਲਓ, ਵੀ ਖਾਣਾ ਲੈਣਾ ਵੀ ਖਾਣਾ, ਫਿਰ ਖਾਣਾ ਖਾ ਲਓ। ਆਂਦਾ ਫਿਰ ਆਂਦਾ ਜਿਵੇਂ ਮੇਰੀ ਬਿਰਤੀ ਸਿੱਧੀ ਹੋਈ, ਅਤੇ ਗੁਰੂ ਜੀ ਆ ਕੇ ਕਹਿੰਦੇ ਵੀ ਨਾਮ ਦੀ ਦਾਤ ਲੈ ਲਓ, ਨਾਮ ਦੀ ਦਾਤ ਲੈ ਲਓ, ਨਾਮ ਦੀ ਦਾਤ ਲੈ ਲਓ। ਹੁਣ ਤੁਸੀਂ ਹਿਸਾਬ ਲਓ, ਕਈ ਵਾਰੀ ਆਪਾਂ ਝੱਟ ਕਹਿ ਦਿੰਦੇ ਪਹਿਲਾਂ ਨਾਮ ਮਿਲ ਜਾਏ, ਕਦੀ ਹੋਇਆ? ਅਤੇ ਪਹਿਲਾਂ ਖਾਣਾ ਮਿਲ ਜਾਏ ਤਾਂ ਜਹਾਜ਼ 'ਚ ਬਾਹਰ ਚੜੀਏ, ਹੋਇਆ ਕਦੀ? ਜਹਾਜ਼ 'ਚ ਚੜਾਂਗੇ ਅਤੇ ਵਿੱਚ ਬੈਠਾਂਗੇ ਅਤੇ ਖਾਣਾ ਖਾਵਾਂਗੇ। ਉਹ ਚੀਜ਼ ਆ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਨਾਤਾ ਚੋੜਾਂਗੇ, ਇਸ ਗੁਰਬਾਣੀ ਨੂੰ ਸਮਝਾਂਗੇ, ਫਿਰ ਨਾਮ ਦੀ ਦਾਤ ਅੰਦਰ ਪ੍ਰਗਟ ਹੋਣੀ ਆ, ਨਾਮ ਦੀ ਸਮਝ ਲੱਗਣੀ ਆ। ਜਿੰਨੇ ਚਿਰ ਗੁਰੂ ਗ੍ਰੰਥ ਸਾਹਿਬ ਦਾ ਨਾਤਾ ਨਹੀਂ, ਉਹਨਾਂ ਚਿਰ ਸਾਨੂੰ ਨਾਮ ਦੀ ਸੋਝੀ ਨਹੀਂ ਹੋਣੀ। ਅਤੇ ਗੁਰੂ ਸਾਹਿਬ ਕਹਿੰਦੇ ਨਾਮ ਖਜ਼ਾਨਾ, ਖਜ਼ਾਨਾ ਆਪਾਂ ਕਹਿ ਲਓ, ਖੁਰਾਕ ਵੀ ਕਹਿ ਲਓ। ਠੀਕ ਆ ਬਈ, ਕਹਿੰਦੇ ਫਿਰ ਨਾਮ ਦਾ ਖਜ਼ਾਨਾ ਮਿਲ ਗਿਆ। ਕਹਿੰਦਾ ਕਦ ਲਈ? ਕਦ ਲਈ? ਕਹਿੰਦਾ ਭਗਤੀ ਪਾਇਆ। ਕਹਿੰਦਾ ਨਾਮ ਦੀ ਦਾਤ ਮੈਂ ਗੁਰੂ ਕੋਲੋਂ ਤਾਂ ਲਈ ਆ, ਹੁਣ ਧਿਆਨ ਦਿਓ, ਭਗਤ ਕੀ ਚੀਜ਼ ਆ? ਕਿਸੇ ਦਾ ਰੱਜ ਜਾਣਾ, ਪੇਟ ਭਰ ਗਿਆ, ਖਾਣਾ ਖਾਧਾ, ਕਹਿੰਦਾ ਖਾ ਲਿਆ, ਪਹਿਲਾਂ ਕਹਿੰਦਾ ਖਾਣਾ ਦਿਓ, ਖਾਣਾ ਦਿਓ, ਕਹਿੰਦਾ ਹੋਰ ਰੋਟੀ ਲੈ ਲਾ, ਹੁਣ ਗੱਲ ਬਦਲ ਗਿਆ। ਕੀ ਕਹਿੰਦਾ? ਕਹਿੰਦਾ ਬਸ ਜੀ। ਕਹਿੰਦਾ ਉਹ ਕਿਉਂ? ਕਹਿੰਦਾ ਪੇਟ ਭਰ ਗਿਆ। ਹੁਣ ਪੇਟ ਭਰਿਆ ਕੀ ਕਹਿੰਦਾ? ਕਹਿੰਦਾ ਜੀ ਬਸ। ਇਹ ਤਾਂ ਮਤਲਬ ਪੇਟ ਭਰਨਾ ਵੱਖਰੀ ਚੀਜ਼ ਆ, ਖਾਣਾ ਵੱਖਰੀ ਚੀਜ਼ ਆ, ਖਾਣਾ ਖਾਧਾ ਤੇ ਪੇਟ ਭਰਿਆ। ਤੇ ਗੁਰੂ ਜੀ ਕਹਿੰਦੇ ਨਾਮ ਸਿਮਰਨ ਕੀਤੀ ਤੇ ਭਗਤ ਬਣਿਆ, ਜੇ ਨਾਮ ਸਿਮਰਨ ਨਹੀਂ ਕੀਤਾ ਤੇ ਭਗਤੀ ਕਿੱਥੋਂ ਹੋ ਗਈ? ਕਹਿੰਦਾ ਨਾਮ ਖਜ਼ਾਨਾ ਭਗਤੀ ਪਾਇਆ। ਕਹਿੰਦਾ ਮੈਂ ਨਾਮ ਦੀ ਖੁਰਾਕ ਲਈ ਕੱਢ ਲਈ, ਭਗਤ ਬਣਨ ਲਈ, ਕਿਉਂਕਿ ਨਾਮ ਤੋਂ ਭਗਤੀ ਆ, ਬਿਨਾਂ ਨਾਮ ਤੋਂ ਕੋਈ ਭਗਤੀ ਨਹੀਂ ਹੈ। ਠੀਕ ਹੈ ਬਈ, ਗੱਲਾਂ ਪੱਲੇ ਬਣਨ ਵਾਲੀਆਂ ਨੇ। ਬੜਾ ਆਨੰਦ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਅਤੇ ਫਿਰ ਗੁਰੂ ਸਾਹਿਬ ਨੇ ਮਨ ਤਨ ਤ੍ਰਿਪਤ ਗਾਏ। ਕਹਿੰਦੇ ਬਈ ਪੱਲੇ ਪੱਲੇ ਪੱਲੇ, ਜਦੋਂ ਜਹਾਜ਼ 'ਚ ਬਹਿ ਗਏ, ਭੁੱਖ ਬੜੀ ਲੱਗੀ ਸੀ, ਸਵੇਰ ਦੇ ਤੁਰੇ ਸੀ, 3 ਘੰਟੇ ਪਹਿਲਾਂ ਜਾਓ ਉੱਥੋਂ ਘਰੋਂ, 2 ਘੰਟੇ ਪਹਿਲਾਂ ਜਾਓ, ਕਰਦਿਆਂ ਕਰਦਿਆਂ ਭੁੱਖ ਬੜੀ ਲੱਗੀ ਸੀ। ਜਿਹਦੇ ਜਹਾਜ਼ 'ਚ ਬੈਠੇ ਤੇ ਜਹਾਜ਼ਾਂ ਨੇ ਕਿਹਾ ਖਾਣਾ ਖਾ ਲਓ ਖਾਣਾ ਖਾ ਲਓ, ਖਾਣਾ ਖਾਧਾ ਢਿੱਡ ਦੇ ਮਾਰਿਆ ਹੱਥ, ਸ਼ੁਕਰ ਹੈ ਕਰਦਾ ਯਾਰ ਕੁਛ ਨਾ ਕੁਛ ਤੇ ਮਿਲਿਆ। ਇੱਥੇ ਫਿਰ ਗੁਰੂ ਜੀ ਵੀ ਕਹਿਣ ਲੱਗੇ, ਕੀ ਕਹਿਣ ਲੱਗੇ, ਕਹਿੰਦੇ ਮਨ ਤਾਂ ਤ੍ਰਿਪਤ ਹੈਗਾ ਇਹ, ਕਹਿੰਦਾ ਮੇਰੀ ਜਹਾਜ਼ ਤੇ ਸਵਾਰ ਹੋਈ ਗੁਰਬਾਣੀ ਦੀ ਸਮਝ ਲੱਗੀ ਤੇ ਮੈਨੂੰ ਨਾਮ ਦੀ ਖੁਰਾਕ ਮਿਲੀ ਭਗਤੀ ਵਾਸਤੇ। ਫਿਰ ਕਹਿੰਦਾ ਮਨ ਤਾਂ ਤ੍ਰਿਪਤ ਹੈਗਾ ਇਹ, ਕਹਿੰਦਾ ਮੇਰਾ ਮਨ ਤੇ ਤਨ ਤ੍ਰਿਪਤ ਕੀ ਹੈ, ਤ੍ਰਿਪਤ ਹੋ ਗਿਆ, ਸ਼ਾਂਤ ਹੋ ਗਿਆ, ਅਗਾਏ ਰੱਜ ਗਿਆ। ਆਂਦਾ ਜਦੋਂ ਮੈਂ ਗੁਰਬਾਣੀ ਨੂੰ ਸਮਝਿਆ ਤੇ ਨਾਮ ਦੀ ਲਈ ਖੁਰਾਕ ਭਗਤ ਮੰਨਣ ਵਾਸਤੇ, ਆਂਦਾ ਕਿਆ ਆਨੰਦ ਆ, ਮੇਰਾ ਤਨ ਤੇ ਮਨ ਤ੍ਰਿਪਤ ਹੋ ਗਿਆ, ਸ਼ਾਂਤ ਹੋ ਗਿਆ। ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਰੱਜ ਗਿਆ, ਲੋੜ ਹੀ ਨਹੀਂ ਕਿਸੇ ਚੀਜ਼ ਦੀ ਉਹਨੇ ਨੂੰ। ਠੀਕ ਆ ਵੀ ਹੁਣ ਜਹਾਜ਼ 'ਚ ਬੈਠਿਆ, ਹੁਣ ਧਿਆਨ ਦਿਓ, ਜਹਾਜ਼ 'ਚ ਬੰਦਾ ਬੈਠਾ ਹੈ, ਜਦੋਂ ਜਹਾਜ਼ 'ਚ ਬੈਠੇ ਹੋਈ ਦਾ ਨਾ, ਤੇ ਆਰਾਮ ਨਾਲ ਬੈਠੇ ਤੇ ਬੱਚਾ ਲਾ ਕੇ ਬੈਠਾ, ਬੱਚਾ ਕਹਿੰਦਾ ਕਹਿੰਦਾ ਪਾਪਾ ਮੈਂ ਤੇ ਚਿਪਸ ਲੈਣੀ, ਮੈਂ ਤੇ ਬਿਸਕਿਟ ਲੈਣੇ। ਕੀ ਕਹਿੰਦੇ? ਕਹਿੰਦੇ ਪੁੱਤ ਜਹਾਜ਼ 'ਚ ਬਹਿ ਗਏ ਆਪਾਂ, ਜਹਾਜ਼ 'ਚ ਉੱਡ ਪਿਆ, ਹੁਣ ਜੋ ਜਹਾਜ਼ 'ਚ ਮਿਲਿਆ ਹੀ ਖਾਣਾ ਪੈਣਾ, ਇੱਥੇ ਕਿਹੜੀਆਂ ਦੁਕਾਨਾਂ ਲੱਗੀਆਂ ਵੀ ਤੈਨੂੰ ਚਿਪਸ ਮਿਲ ਜਾਊ, ਤੈਨੂੰ ਬਿਸਕੁਟ ਮਿਲ ਜਾਣਗੇ। ਹੁਣ ਤਾਂ ਪੁੱਤ ਇੰਨੇ ਕੁ ਥਾਂ 'ਚ ਘੁੰਮਣਾ ਪੈਣਾ ਤੇ ਇੱਥੇ ਹੀ ਬਹਿਣਾ ਪੈਣਾ ਤੇ ਜੋ ਮਿਲਿਆ ਖਾਣਾ ਪੈਣਾ। ਧਿਆਨ ਦਿਓ ਫਿਰ, ਜਿਨ੍ਹਾਂ ਦੀ ਬਿਰਤੀ ਗੁਰੂ ਦੇ ਸ਼ਬਦ ਰੂਪੀ ਜਹਾਜ਼ 'ਚ ਸਵਾਰ ਹੁੰਦੀ ਹੈ ਨਾ, ਉੱਥੇ ਜਾ ਕੇ ਫਿਰ ਮਨ ਕਹਿੰਦਾ, ਕਹਿੰਦਾ ਹੁਣ ਤੇ ਨਾਮ ਦੀ ਖੁਰਾਕ ਖਾਣੀ ਪੈਣੀ, ਇੱਥੇ ਪਹੁੰਚਿਆ ਕੁਛ ਨਹੀਂ ਮਿਲਣਾ, ਕਿਉਂਕਿ ਨਾਮ ਤੋਂ ਫਿਰ ਗਾਹ ਹੈ ਹੀ ਕੁਛ ਨਹੀਂ, ਉੱਥੇ ਜੋ ਜਹਾਜ਼ 'ਚ ਮਿਲਣਾ ਉਹੀ ਖਾਣਾ ਪੈਣਾ। ਜਿਨ੍ਹਾਂ ਦੀ ਬਿਰਤੀ ਗੁਰਬਾਣੀ ਦੀ ਵਿਚਾਰ ਕਰਦੀ ਹੈ ਉਹ ਕਹਿੰਦੀ ਹੈ ਵੀ ਨਾਮ ਸਿਮਰਨ ਹੀ ਕਰਨਾ ਪੈਣਾ, ਹੋਰ ਕੁਛ ਨਹੀਂ। ਤੇ ਜਿਹੜੇ ਕਦੀ ਜਹਾਜ਼ 'ਚ ਬੈਠੇ ਨਹੀਂ ਉਹ ਤੇ ਫਿਰ ਦੁਕਾਨਾਂ ਤੇ ਘੁੰਮਦੇ, ਚਿਪਸ ਵੀ ਖਰੀਦ ਲੈਂਦੇ ਨੇ, ਬਿਸਕੁਟ ਵੀ ਖਰੀਦ ਲੈਂਦੇ ਨੇ। ਠੀਕ ਹੈ ਬਈ, ਦਿਹਾੜੀ 'ਚ ਕਹਿ ਵੀ ਦੇਈਦਾ ਬੱਚੇ ਨੂੰ, ਪੁੱਤ ਫਟਾਫਟ ਖਰੀਦ ਲਾ, ਜਹਾਜ਼ 'ਤੇ ਪੁੱਤ ਜੋ ਮਿਲਣਾ ਉਹ ਕੁਛ ਮਿਲਣਾ, ਉੱਥੇ ਤੇ ਕੁਛ ਨਹੀਂ ਮਿਲਣਾ। ਇਹਦਾ ਮਤਲਬ ਜਿੰਨਾ ਚਿਰ ਸਾਡੀ ਬਿਰਤੀ ਗੁਰੂ ਦੇ ਜਹਾਜ਼ 'ਤੇ ਸਵਾਰ ਦੀ, ਸ਼ਬਦ 'ਤੇ ਸਵਾਰ ਨਹੀਂ ਨਾ ਹੁੰਦੀ, ਉਹਨਾਂ 'ਚ ਹੀ ਸੰਸਾਰ ਚੰਗਾ ਲੱਗਦਾ। ਜਿੱਦਣ ਸਵਾਰ ਹੋ ਗਈ ਫਿਰ ਤਾਂ ਨਾਮ ਹੀ ਚੰਗਾ ਲੱਗਣਾ, ਕਿਉਂਕਿ ਮਿਲਣਾ ਹੀ ਨਾਮ ਹੈ, ਖੁਰਾਕ ਮਿਲਣੀ ਜਹਾਜ਼ ਵਾਲੀ, ਹੋਰ ਕੋਈ ਮਿਲਣੀ ਨਹੀਂ ਹੈ। ਫਿਰ ਗੁਰੂ ਸਾਹਿਬ ਨੇ ਕਹਿਣ ਲੱਗੇ, ਨਾਨਕ ਹਰ ਜੀ ਉਹ ਤਾਂ ਕੋ ਦੇਵੇ ਜਾਂ ਕੋ ਹੁਕਮ ਮਨਾਏ। ਕਹਿੰਦੇ ਜੱਗ ਵਾਲਿਓ ਗੱਲ ਪੱਲੇ ਬੰਨ ਲਓ, ਇਹ ਜਹਾਜ਼ ਦੀ ਸਵਾਰੀ ਤੇ ਇਸ ਜਹਾਜ਼ ਦੀ ਖੁਰਾਕ ਉਹ ਪਰਮਾਤਮਾ ਉਹਨਾਂ ਨੂੰ ਦਿੰਦਾ ਜੇ, ਜਾਂ ਕੋ ਹੁਕਮ ਮਨਾਏ। ਹੁਣ ਧਿਆਨ ਦਿਓ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਸਾਰੀ ਸ੍ਰਿਸ਼ਟੀ ਹੁਕਮ 'ਚ, ਪਰ ਧਿਆਨ ਦਿਓ ਸਾਰੀ ਸ੍ਰਿਸ਼ਟੀ ਹੁਕਮ 'ਚ ਆ, ਪਰ ਹੁਕਮ ਵਿੱਚ ਰਹਿੰਦਿਆਂ ਹੋਇਆਂ ਹੁਕਮ ਨੂੰ ਮੰਨਣ ਦੀ ਤਾਕਤ ਕਲੀ ਮਨੁੱਖ ਜਾਮੇ 'ਚ ਆ। ਲੱਗੀ ਜੀ ਸਮਝੋ, ਹੁਕਮ 'ਚ ਸਾਰੇ ਹੀ ਹੈ ਪਰ ਹੁਕਮ ਨੂੰ ਮੰਨਣ ਦੀ ਤਾਕਤ ਕਲੀ ਮਨੁੱਖ ਜਾਮੇ 'ਚ ਆ। ਗੁਰੂ ਗ੍ਰੰਥ ਸਾਹਿਬ ਹੁਕਮ ਆ, ਇਹਨੂੰ ਮੰਨਣ ਦੀ ਤਾਕਤ ਕਲੀ ਮਨੁੱਖ ਜਾਮੇ 'ਚ, ਹੋਰ ਕਿਤੇ ਨਹੀਂ ਹੈ। ਸੋ ਵਿਚਾਰ ਕਰਿਓ, ਕਹਿੰਦੇ ਦਾਤ ਉਹਨੂੰ ਮਿਲਦੀ ਜਿੱਥੇ ਹੁਕਮ ਮੰਨਣ ਦਾ ਸਮਾਂ ਮਿਲਦਾ, ਇਹਦਾ ਮਤਲਬ ਨਾਮ ਦੀ ਦਾਤ ਮਨੁੱਖ ਜਾਮੇ 'ਚ ਮਿਲਦੀ ਹੈ, ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਸਕਦੇ ਹਾਂ, ਉਸ ਪਰਮਾਤਮਾ ਨੂੰ ਮੰਨ ਸਕਦੇ ਹਾਂ, ਸਮਝ ਸਕਦੇ ਹਾਂ। ਮੰਨਣ ਦਾ ਭਾਵ ਕਹਿੰਦਾ ਸਮਝਣਾ, ਜੇ ਸਮਝ ਸਕਦੇ ਹਾਂ ਇੱਥੇ ਦਾਤ ਮਿਲਦੀ ਹੈ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ, ਮਾਲਕ ਚੜ੍ਹ ਦੀਆਂ ਕਲਾ ਕਰੇ। ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।